श्री गुर इम सुत ब्याह के लीनो सुजस बिलंदी।
महाकवि भाई साहब भाई संतोख सिंह जी चूड़ामान, अगला अध्याय अगला प्रसंग आरंभ करते हुए दोहरे दे अंदर गुरु का जस गुरु की बड़ियाई। सतगुरु गुरु अर्जन देव से सच्चे पातशाह जी ने अपने सपुत्र साहबजादे हरगोबिंद जी का विआह करके विआह जो शानो शौकत दे नाल होया है, जिस ठाठ बाठ दे नाल होया है, जिन्हां हालातां दे विच होया है, उहनूं वेख करके सारे जगत दे विच सारे संसार दे विच सतगुरु गुरु अर्जन देव साहिब सच्चे पातशाह जी दी महान शोभा होई है।
जाचक जै कै कीत पे देश विदेशन ब्रिंद।
जस उन्हां ने देसां विदेशां दे विच जिथे भी वह गए ने, जाच भाव के लोड़वंद मंगते, जिन्हां नूं सतगुरु जी दे दर तो मान सन्मान प्राप्त होया है, दाता प्राप्त होईयां ने, वह जिथे किते भी गए ने देश विदेश दे विच, उत्थे उन्हां ने सतगुरु गुरु अर्जन देव साहिब सच्चे पातशाह जी दा अते सतगुरु गुरु हरगोबिंद साहिब सच्चे पातशाह जी दे विआह दी जस वडियाई कीती है।
चौपाई लोक हजारों उत्सव देखा।
इस विआह दे उत्सव नूं हजारां लोकां ने अपनी अखां दे नाल डिठिया, अपनी अखां दे नाल वेखिया, जस सुनिया है।
सब हिन को आमोद विशेखा।
इस विआह दे समागम नूं वेख के सारिआं दे हिरदिआं दे विच मोद भाव के खुशी दा प्रगटावा होया, सब ने बड़ी खुशी आनंद महसूस कीता है।
जित जित देश गयो चल जोई।
जिसने इस विआह दे समागम नूं वेख्या सी, अपनी अखां दे नाल डिठा सी, ਉਹ ਜਿੱਥੇ ਜਿੱਥੇ ਵੀ ਦੇਸ਼ ਵਿਦੇਸ਼ ਦੇ ਵਿੱਚ ਚੱਲ ਕੇ ਗਿਆ ਹੈ।
ਵਿਆਹ ਕਥਾ ਕੋ ਪਾਖਤ ਸੋਈ।
ਉਹ ਹੀ ਉੱਥੇ ਜਾ ਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਵਿਆਹ ਦੀ ਗਾਥਾ ਨੂੰ ਹੋਰਨਾਂ ਸੰਗਤਾਂ ਦੇ ਕੋਲ, ਹੋਰਨਾਂ ਸਿੱਖਾਂ ਦੇ ਕੋਲ ਜਾ ਕੇ ਦੱਸਦਾ ਹੈ।
ਅਪਰ ਪ੍ਰਸੰਗ ਹਟੀ ਜੋ ਸਗਾਈ।
ਤੇ ਹੋਰ ਇੱਕ ਤਾਂ ਵਿਆਹ ਜਿਹੜਾ ਬੜਾ ਠਾਠ ਬਾਠ ਦੇ ਨਾਲ ਬੜੀ ਸ਼ਾਨੋ ਸ਼ੌਕਤ ਦੇ ਨਾਲ ਹੋਇਆ, ਬੜੀਆਂ ਖੁਸ਼ੀਆਂ ਭਰੇ ਮਾਹੌਲ ਦੇ ਵਿੱਚ ਹੋਇਆ। ਦੂਸਰਾ ਇਹ ਵੀ ਵਡਿਆਈ ਕਰਦੇ ਨੇ ਕਿ ਜਿਸ ਹਾਲਾਤ ਦੇ ਵਿੱਚ, ਜਿਸ ਜਿਨ੍ਹਾਂ ਕਾਰਨਾਂ ਦੇ ਕਰਕੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਚੰਦੂ ਦੇ ਵੱਲੋਂ ਰਿਸ਼ਤਾ ਹੋਇਆ ਸੀ, ਚੰਦੂ ਦੀ ਲੜਕੀ ਦਾ ਧੀ ਦਾ ਨਾਤਾ ਹੋਇਆ ਸੀ, ਉਹਨੂੰ ਕਿਵੇਂ ਉਸ ਸਗਾਈ ਨੂੰ, ਉਸ ਕੁੜਮਾਈ ਨੂੰ ਕਿਵੇਂ ਮੋੜਿਆ।
ਇਸ ਤੇ ਪੀ ਕੇ ਗੁਰ ਵਡਿਆਈ।
ਇਸ ਨੂੰ ਵੀ ਆਖ ਕੇ ਇਹ ਸੰਗਤ ਸਮਝਦੀ ਹੈ ਕਿ ਇਹ ਵੀ ਗੁਰੂ ਦੀ ਵਡਿਆਈ ਹੈ, ਕਿਉਂਕਿ ਇਹ ਸਗਾਈ ਇਹ ਕੁੜਮਾਈ ਆਪ ਸੰਗਤਾਂ ਨੇ ਪਿੱਛੇ ਸਰਵਣ ਕੀਤਾ ਹੈ ਕਿ ਦਿੱਲੀ ਦੀ ਸੰਗਤ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਸਤਿਗੁਰੂ ਜੀ ਨੇ ਇਹ ਕੜਮਾਈ ਜਿਹੜੀ ਸੀ ਉਹ ਮੋੜੀ ਸੀ, ਇਸ ਨਾਤੇ ਤੋਂ, ਇਸ ਰਿਸ਼ਤੇ ਤੋਂ ਇਨਕਾਰ ਕੀਤਾ ਸੀ, ਕਿਉਂਕਿ ਚੰਦੂ ਨੇ ਹੰਕਾਰ ਦੀਆਂ ਗੱਲਾਂ ਆਖੀਆਂ ਸੀ ਜਿਹੜੀਆਂ ਦਿੱਲੀ ਦੀ ਸੰਗਤ ਨੇ ਸੁਣੀਆਂ ਸੀ। ਬੇਨਤੀ ਰੂਪ ਦੇ ਵਿੱਚ ਸਤਿਗੁਰੂ ਜੀ ਦੇ ਪਾਸ ਚਿੱਠੀ ਭੇਜੀ ਸੀ, ਜਿਸ ਨੂੰ ਸਤਿਗੁਰੂ ਜੀ ਨੇ ਸੁਣ ਕੇ ਵਿਚਾਰ ਕੇ ਤੇ ਇਸ ਨਾਤੇ ਤੋਂ ਇਨਕਾਰ ਕਰ ਦਿੱਤਾ ਸੀ ਵੀ ਜਿਹੜਾ ਇੰਨਾ ਹੰਕਾਰੀ ਬੰਦਾ ਹੈ, ਜਿਹਨੂੰ ਆਪਣੇ ਰਾਜ ਭਾਗ ਦੇ ਬਾਦਸ਼ਾਹ ਦੇ ਨੇੜੇ ਹੋਣ ਦਾ, ਦੀਵਾਨ ਹੋਣ ਦਾ ਇੰਨਾ ਹੰਕਾਰ ਹੈ, ਇੰਨਾ ਮਾਣ ਹੈ, ਗੁਰੂ ਘਰ ਦੇ ਨਾਲ ਉਹਦੀ ਬਣ ਨਹੀਂ ਆ ਸਕਦੀ। ਸਤਿਗੁਰੂ ਜੀ ਨੇ ਸੰਗਤ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਇਸ ਨਾਤੇ ਤੋਂ ਇਨਕਾਰ ਕਰ ਦਿੱਤਾ ਸੀ। ਇਹਦੇ ਵਿੱਚ ਵੀ ਗੁਰੂ ਦੀ ਵਡਿਆਈ ਸੀ ਕਿ ਸੰਗਤ ਨੂੰ ਸਤਿਗੁਰੂ ਸਾਹਿਬ ਜੀ ਨੇ ਮਾਣ ਬਖਸ਼ਿਆ, ਸਤਿਕਾਰ ਬਖਸ਼ਿਆ, ਸੰਗਤ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਤੇ ਇਸ ਨਾਤੇ ਤੋਂ ਇਨਕਾਰ ਕਰ ਦਿੱਤਾ ਸੀ, ਇਹ ਵੀ ਗੁਰੂ ਦੀ ਵਡਿਆਈ ਸੀ।
ਅੱਜ ਸ਼ਾਹ ਕੋ ਮਹਾ ਦੀਵਾਨ।
ਕਿਉਂਕਿ ਜਿਹੜਾ ਅੱਜ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਵੱਡਾ ਦੀਵਾਨ ਹੈ, ਵੱਡੇ ਅਹੁਦੇ ਤੇ ਹੈ, ਜਿਹਦੀ ਸਰਕਾਰੀ ਦਰਬਾਰੇ ਬੜਾ ਬੋਲਬਾਲਾ ਹੈ,
ਜਿਸ ਕੀ ਮਾਨੇ ਆਨ ਜਹਾਨ।
ਤੇ ਜਿਹਦੀ ਆਨ ਈਨ, ਜਿਹਦਾ ਹੁਕਮ, ਜਿਹਦੀ ਆਗਿਆ ਸਾਰਾ ਜਹਾਨ ਮੰਨਦਾ ਪਿਆ ਹੈ।
ਹੀਰੇ ਉਹ ਤੁਸੀਂ ਸੁਤਾ ਕਾ ਨਾਤਾ।
ਸਤਿਗੁਰੂ ਸਾਹਿਬ ਜੀ ਨੇ ਕੋਈ ਪਰਵਾਹ ਨਹੀਂ ਕੀਤੀ, ਸੰਗਤ ਨੂੰ ਮਾਣ ਵਡਿਆਈ ਦੇਣ ਵਾਸਤੇ ਸੰਗਤ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਐਡੇ ਵੱਡੇ ਦੀਵਾਨ ਜਿਹਦਾ ਜਹਾਨ ਵਿੱਚ ਸਿੱਕਾ ਚੱਲਦਾ ਪਿਆ, ਜਿਹਦੀ ਸਰਕਾਰੀ ਦਰਬਾਰੇ ਬੜਾ ਬੋਲਬਾਲ ਹੈ, ਬੜੀ ਚੱਲਦੀ ਹੈ ਜਿਹਦੀ, ਉਹਦੀ ਧੀ ਦਾ ਉਹਦੇ ਸੁਤਾ ਦਾ ਨਾਤਾ ਸਤਿਗੁਰੂ ਜੀ ਨੇ ਕਰਮਾਈ ਤੋੜ ਦਿੱਤੀ।
ਕਹਿ ਬੋਰੇ ਉਹ ਨਾ ਮਾਨੀ ਬਾਤਾ,
ਸਤਿਗੁਰੂ ਸਾਹਿਬ ਜੀ ਨੇ ਕਹਿ ਬੋ ਰਹੇ ਨਾ ਮਾਨੀ ਬਾਤਾ, ਬੜੀਆਂ ਬਾਤ ਵਿੱਚ ਬੇਨਤੀਆਂ ਕੀਤੀਆਂ, ਚੰਦੂ ਨੇ ਮੇਰੇ ਕੋਲ ਗਲਤੀ ਹੋ ਗਈ ਹੈ, ਇਸ ਨਾਤੇ ਨੂੰ ਤੁਸੀਂ ਨਾ ਤੋੜੋ, ਮੇਰੀ ਧੀ ਦਾ ਨਾਤਾ, ਕਿਉਂਕਿ ਸੰਗਤ ਜੀ ਉਹਨਾਂ ਸਮਿਆਂ ਦੇ ਅੰਦਰ ਜਿਸ ਧੀ ਭੈਣ ਦਾ ਨਾਤਾ ਕਿਸੇ ਘਰ ਤੋਂ ਟੁੱਟ ਜਾਂਦਾ ਸੀ ਤਾਂ ਸਾਰੀ ਉਮਰ ਉਹਦਾ ਨਾਤਾ ਕਿਸੇ ਨੀ ਕਿਤੇ ਜੁੜਦਾ ਨਹੀਂ ਸੀ। ਇਸ ਕਰਕੇ ਚੰਦੂ ਨੇ ਬਾਅਦ ਦੇ ਵਿੱਚ ਬੜੀਆਂ ਬੇਨਤੀਆਂ ਕੀਤੀਆਂ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੱਗੇ, ਕਹਿ ਬਹਿ ਰਹੇ ਹੋ ਨਾ ਮਾਨੀ ਬਾਤਾ, ਪਰ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੰਗਤ ਦਾ ਵਚਨ ਜਿਹੜਾ ਸੀ ਉਹ ਵੱਡਾ ਰੱਖਿਆ, ਉਸ ਚੰਦੂ ਦੀ ਗੱਲ ਨੂੰ ਫਿਰ ਨਹੀਂ ਮੰਨਿਆ।
ਇੱਕ ਦੁਆ ਬੇਰ ਪਠਾਏ ਲਾਗੀ,
ਇੱਕ ਦੋ ਵਾਰੀ ਚੰਦੂ ਨੇ ਦੁਬਾਰਾ ਦੁਬਾਰਾ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਬੇਨਤੀ ਲੈ ਕੇ ਲਾਗੀਆਂ ਨੂੰ ਭੇਜਿਆ ਸੀ।
ਨਹੀਂ ਲੀਨ ਚਿਤ ਚਿੰਤਾ ਜਾਗੀ,
ਪਰ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਨਾਤਾ ਨਹੀਂ ਸੀ ਲਿਆ, ਜਿਹਦੇ ਕਰਕੇ ਚੰਦੂ ਦੇ ਚਿੱਤ ਦੇ ਵਿੱਚ ਬੜੀ ਚਿੰਤਾ, ਬੜਾ ਫਿਕਰ ਹੋਇਆ, ਬੜੀ ਚਿੰਤਾ ਜਾਗੀ ਹੈ।
ਦਰਬ ਦੇਨ ਕੋ ਕਯੋ ਕਨੇਰੇ,
ਲਾਲਚ ਵੀ ਦੇਣਾ ਕੀਤਾ, ਬਹੁਤ ਧਨ ਦੇਣਾ ਵੀ ਮੰਨਿਆ ਕਿ ਤੁਸੀਂ ਇਹ ਨਾਤਾ ਪ੍ਰਵਾਨ ਕਰ ਲਓ, ਮੇਰੀ ਧੀ ਦਾ ਰਿਸ਼ਤਾ ਲੈ ਲਵੋ, ਮੇਰੇ ਕੋਲ ਧਨ ਦੌਲਤ ਬਹੁਤ ਹੈ, ਮੈਂ ਆਪਣੀ ਧੀ ਨੂੰ ਦਾਜ ਦੇ ਵਿੱਚ ਬਹੁਤ ਸਾਰਾ ਧਨ ਦੌਲਤ ਵੀ ਦੇ ਦੇਵਾਂਗਾ, ਧਨ ਦੇਣ ਦਾ ਵੀ ਜਿਹੜਾ ਉਹ ਲਾਲਚ ਦਿੱਤਾ ਹੈ।
ਕਰੋ ਕਾਜ ਮੈਂ ਸ਼ਾਹ ਸੁਨੇਰੇ,
ਨਾਲ ਇਹ ਵੀ ਆਖਿਆ ਕਿ ਤੁਹਾਡਾ ਕੋਈ ਕਾਰਜ ਹੋਵੇਗਾ, ਤੁਹਾਡਾ ਕੋਈ ਕੰਮ ਹੋਵੇਗਾ ਬਾਦਸ਼ਾਹ ਦੇ ਤੱਕ, ਮੈਂ ਬਾਦਸ਼ਾਹ ਦੇ ਨੇੜੇ ਹਾਂ, ਮੈਂ ਬਾਦਸ਼ਾਹ ਦਾ ਦੀਵਾਨ ਹਾਂ, ਤੁਹਾਡਾ ਉਹ ਕੰਮ ਮੈਂ ਕਰਵਾ ਦੇਵਾਂਗਾ ਸੌਖੇ।
ਤੋ ਨਾ ਸ਼੍ਰੀ ਅਰਜਨ ਮਨ ਮਾਨੀ,
ਪਰ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੰਗਤ ਦੇ ਵਚਨ ਨੂੰ ਵੱਡਾ ਰੱਖਣ ਵਾਸਤੇ ਉਸ ਚੰਦੂ ਦੀ ਇੱਕ ਵੀ ਗੱਲ ਨਹੀਂ ਮੰਨੀ ਹੈ।
ਜਾਣਿਓ ਮੂੜ ਮਹਾ ਮਨ ਮਾਨੀ,
ਸਤਿਗੁਰੂ ਜੀ ਨੇ ਇਹ ਨਾਤਾ ਤਾਂ ਤੋੜਿਆ ਕਿ ਚੰਦੂ ਬੜਾ ਮਹਾਮੂਰਖ ਹੈ ਤੇ ਮਾਨੀ ਤੋਂ ਭਾਵ ਹੈ ਹੰਕਾਰੀ ਹੈ, ਮਾਨੀ ਹੰਕਾਰੇ ਤੇ ਮਹਾਮੂਰਖ ਹੈ ਚੰਦੂ, ਇਸ ਕਰਕੇ ਸਤਿਗੁਰੂ ਜੀ ਨੇ ਇਹ ਨਾਤਾ ਤੋੜ ਦਿੱਤਾ, ਨਹੀਂ ਗੱਲ ਮੰਨੀ।
ਕਰ ਹੰਕਾਰ ਜੋ ਬੋਲ ਬਿਗਾਰੀ,
ਕਿਉਂਕਿ ਜਿਨੇ ਹੰਕਾਰ ਕਰਕੇ ਇਹ ਬੋਲ ਵਿਗਾੜ ਹੋਇਆ ਸੀ, ਲਾਗੀਆਂ ਨੂੰ ਇਹ ਆਖ ਦਿੱਤਾ ਸੀ ਕਿ ਤੁਸੀਂ ਇਹ ਕੀ ਕਰ ਰਹੇ ਹੋ, ਇੱਕ ਫਕੀਰ ਨੂੰ ਦੇ ਘਰ ਮੇਰੇ ਧੀ ਦੇ ਦਾ ਨਾਤਾ ਕਰ ਆਏ ਹੋ, ਇੱਕ ਚਵਾਰੇ ਦੀ ਇੱਟ ਨੂੰ ਮੋਰੇ ਨੂੰ ਲਾ ਆਇਓ, ਆਪਣੇ ਆਪ ਨੂੰ ਇਹਨੇ ਹੰਕਾਰ ਵਿੱਚ ਚਵਾਰਾ ਆਖਿਆ ਤੇ ਗੁਰੂ ਘਰ ਨੂੰ ਨੀਵਾਂ ਦਰਵਾਜ਼ਾ ਮੋਰੇ ਆਖਿਆ, ਉਸ ਹੰਕਾਰ ਦੀ ਗੱਲ ਨੂੰ, ਕਰ ਹੰਕਾਰ ਜੋ ਬੋਲ ਵਿਗਾੜੀ, ਉਸ ਹੰਕਾਰ ਦੀ ਗੱਲ ਨੂੰ ਚੇਤੇ ਕਰਕੇ ਕਿ ਇਹਨੇ ਹੰਕਾਰ ਵਿੱਚ ਗੁਰੂ ਘਰ ਦਾ ਨਿਰਾਦਰ ਕੀਤਾ ਹੈ, ਸਤਿਗੁਰੂ ਸਾਹਿਬ ਜੀ ਨੇ ਉਸ ਨਾਤੇ ਨੂੰ ਨਹੀਂ ਸੀ ਪ੍ਰਵਾਨ ਕੀਤਾ।
ਸਿੱਖਣ ਪਨੇ ਲਖੀ ਗੁਰਗਾਰੀ,
ਕਿਉਂਕਿ ਦਿੱਲੀ ਦੇ ਸਿੱਖਾਂ ਨੇ ਇਹ ਸੁਣਿਆ ਸੀ ਤੇ ਇਸ ਨੂੰ ਇੱਕ ਕਿਸਮ ਦੀ ਉਹਨਾਂ ਨੇ ਗਾਲ ਸਮਝੀ ਕਿ ਇਸ ਚੰਦੂ ਨੇ ਹੰਕਾਰ ਵਿੱਚ ਜਿਹੜੇ ਇਹ ਬੋਲ ਆਖੇ ਨੇ, ਇਹ ਸਤਿਗੁਰੂ ਜੀ ਨੂੰ ਇੱਕ ਕਿਸਮ ਦੀ ਇਹਨੇ ਗਾਲ ਦਿੱਤੀ ਹੈ, ਇਸ ਕਰਕੇ ਸੰਗਤ ਨੇ ਬੇਨਤੀ ਭੇਜੀ ਸੀ।
ਕਰਿਓ ਅਨਾਦਰ ਨੀਚ ਸਮਾਨਾ,
ਇਸ ਨੀਚ ਨੇ ਗੁਰੂ ਘਰ ਦਾ, ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਖਸੀਅਤ ਦਾ ਨਰਾਦਰ ਕੀਤਾ ਹੈ।
ਮਾਨ ਮਹਾਨ ਠਾਨ ਤੋਂ ਮਾਨਾ,
ਜਿਹੜਾ ਬੜਾ ਮਨ ਦੇ ਵਿੱਚ ਆਪਣੇ ਆਪ ਨੂੰ ਮਹਾਨ ਮੰਨਦਾ ਤੇ ਬੜਾ ਮਨ ਦੇ ਵਿੱਚ ਜਿਹੜਾ ਹੰਕਾਰ ਕਰਦਾ ਹੈ।
ਕੁਲ ਖੱਤਰੀਅਨ ਜੈ ਕੈ ਜੋਈ,
ਜਿੱਥੇ ਕਿਤੇ ਵੀ ਖੱਤਰੀਆਂ ਦੇ ਕੁਲ ਸੀ, ਜਿਨ੍ਹਾਂ ਜਿਨ੍ਹਾਂ ਨੇ ਵੀ ਇਹ ਸੁਣਿਆ ਕਿ ਇਹਨੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਖਸੀਅਤ ਵਾਸਤੇ ਨਰਾਦਰ ਦੇ ਵਚਨ ਵਰਤੇ ਨੇ, ਉਹਨਾਂ ਸਾਰਿਆਂ ਨੂੰ ਬੜਾ ਇਹ ਮਹਿਸੂਸ ਹੋਇਆ, ਦੁੱਖ ਹੋਇਆ ਹੈ।
ਹਾਨ ਪਈ ਚੰਦੂ ਕੀ ਸੋਈ,
ਤੇ ਉੱਥੇ ਉੱਥੇ ਹੀ ਚੰਦੂ ਦੀ ਹਾਨੀ ਹੋਈ ਹੈ, ਚੰਦੂ ਦਾ ਨਰਾਦਰ ਹੋਇਆ। ਚੰਦੂ ਨੂੰ ਸੰਗਤ ਨੇ ਮਾੜਾ ਆਖਿਆ ਹੈ।
ਦਿੱਲੀ ਲਵਪੁਰ ਆਦਿਕ ਸਾਰੇ,
ਭਾਵੇਂ ਦਿੱਲੀ ਹੋਵੇ, ਦਿੱਲੀ ਦੀ ਸੰਗਤ ਹੋਵੇ, ਤੇ ਭਾਵੇਂ ਲਵਪੁਰ ਲਾਹੌਰ ਦੀ ਸੰਗਤ ਹੋਵੇ, ਸੰਗਤਾਂ ਨੇ ਇਸ ਗੱਲ ਦਾ ਬੁਰਾ ਮਨਾਇਆ ਕਿ ਇਸ ਪਾਪੀ ਨੇ ਆਪਣੇ ਆਪ ਹੰਕਾਰ ਦੇ ਵਿੱਚ ਗੁਰੂ ਦਾ ਨਿਰਾਦਰ ਕੀਤਾ, ਗੁਰੂ ਨੂੰ ਨੀਵਾਂ ਆਖਿਆ, ਆਪਣੇ ਆਪ ਨੂੰ ਉੱਚਾ ਸਮਝਣਾ ਕੀਤਾ ਹੈ।
ਕਹੀਂ ਵਿਚਾਰੇ ਸਾਰ ਅਸਾਰੇ,
ਸਾਰਿਆਂ ਨੇ ਸਾਰ ਅਸਾਰ ਦੀ ਜਿਹੜੀ ਹੈ ਅਸਲੀਅਤ ਦੀ ਵਿਚਾਰ ਕੀਤੀ ਹੈ।
ਸਿੱਖ ਸੰਗਤ ਭੇਜੀ ਅਰਦਾਸ,
ਇਸ ਸਾਰ ਅਸਾਰ ਦੀ ਵਿਚਾਰ ਕਰਕੇ ਨਿਚੋੜ ਕੱਢ ਕੇ ਸੰਗਤ ਨੇ ਮਸ਼ਵਰਾ ਕਰਕੇ ਫਿਰ ਅਰਦਾਸ ਬੇਨਤੀ ਰੂਪ ਦੇ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਸ ਅੰਮ੍ਰਿਤਸਰ ਸਾਹਿਬ ਵਿਖੇ ਚਿੱਠੀ ਭੇਜੀ, ਬੇਨਤੀ ਲਿਖ ਕੇ, ਅਰਦਾਸ ਲਿਖ ਕੇ।
ਤਿੰਨੋ ਕਈ ਮਾਨੀ ਲਖ ਦਾਸ,
ਸਤਿਗੁਰੂ ਜੀ ਨੇ ਤਿੰਨਾਂ ਨੂੰ ਆਪਣੇ ਦਾਸ, ਆਪਣੇ ਸੇਵਕ, ਸਿੱਖ ਜਾਣ ਕਰਕੇ ਸੰਗਤ ਨੂੰ ਉਹਨਾਂ ਦੇ ਵਚਨ ਨੂੰ ਮੰਨਿਆ, ਉਹਨਾਂ ਦੀ ਗੱਲ ਨੂੰ ਵੱਡਿਆ ਕੀਤਾ ਹੈ।
ਕਹਿ ਰਹੇ ਉਹ ਫਿਰੇ ਨਹੀਂ ਫੇਰੇ,
ਉਹ ਬਾਅਦ ਦੇ ਵਿੱਚ ਬੜੀਆਂ ਮਿੰਨਤਾਂ ਕਰਦਾ ਰਿਹਾ ਚੰਦੂ, ਬੜੇ ਤਰਲੇ ਲੈਂਦਾ ਰਿਹਾ, ਪਰ ਸਤਿਗੁਰੂ ਜੀ ਨੇ ਫਿਰ ਉਹਦੀ ਇੱਕ ਗੱਲ ਨਹੀਂ ਮੰਨੀ ਹੈ।
ਸੁੱਤ ਕੇ ਅਪਰ ਥਾਨ ਕੀਏ ਫੇਰੇ,
ਆਪਣੇ ਪੁੱਤਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵਿਆਹ, ਆਨੰਦ ਕਾਰਜ ਫੇਰੇ ਜਿਹੜੇ ਨੇ ਸਤਿਗੁਰੂ ਜੀ ਨੇ ਪਰ ਹੋਰ ਥਾਂ ਤੇ ਕਰ ਲਏ ਹਨ।
ਪ੍ਰਿਥੀਏ ਨਿਕਟ ਜਾਏ ਨਰ ਜੋਈ,
ਇਹ ਗੱਲ ਜਿਹੜਾ ਕੋਈ ਪ੍ਰਿਥੀਏ ਦੇ ਕੋਲ ਜਾਣ ਆਉਣ ਵਾਲਾ ਹੈ, ਪ੍ਰਿਥੀਏ ਦੇ ਕੋਲ ਜੋ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵੱਡਾ ਭਰਾਤਾ ਹੈ, ਤੇ ਜਦੋਂ ਤੋਂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਗੁਰਤਾਗਦੀ ਤੇ ਬਿਰਾਜਮਾਨ ਹੋਏ ਨੇ, ਉਦੋਂ ਤੋਂ ਲੈ ਕਰਕੇ ਇਹ ਵਿਰੋਧ ਕਰਦਾ ਆ ਰਿਹਾ, ਹਰ ਤਰੀਕੇ ਦੇ ਨਾਲ ਹਰ ਯਤਨ ਕੀਤਾ ਇਹਨਾਂ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਨਿਯਮਾਂ ਵਿਖਾਉਣ ਦਾ। ਬਾਅਦ ਦੇ ਵਿੱਚ ਜਦੋਂ ਘਰ ਦੇ ਵਿੱਚ ਸਪੁੱਤਰ ਪੈਦਾ ਹੁੰਦਾ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੁੰਦਾ ਹੈ, ਤੇ ਉਹਨਾਂ ਨੂੰ ਤੰਨ ਕਰਕੇ ਨੁਕਸਾਨ ਪਹੁੰਚਾਉਣ ਦੇ ਬੜੇ ਯਤਨ ਕੀਤੇ ਪ੍ਰਿਥੀਏ ਨੇ, ਸੇ ਗੁਰੂ ਘਰ ਦਾ ਵਿਰੋਧੀ ਹੈ। ਫਿਰ ਇਹਨੇ ਬੜੇ ਯਤਨ ਕੀਤੇ ਨੇ ਕਿਸੇ ਤਰੀਕੇ ਦੇ ਨਾਲ ਸਰਕਾਰੇ ਦਰਬਾਰੇ ਫਰਿਆਦ ਕਰਕੇ ਮੈਨੂੰ ਗੁਰਤਾ ਗੱਦੀ ਜਿਹੜੀ ਹੈ ਪ੍ਰਾਪਤ ਹੋ ਜਾਵੇ, ਕਿਉਂਕਿ ਹੱਕ ਮੇਰਾ ਬਣਦਾ, ਮੈਂ ਵੱਡਾ ਭਰਾ ਹਾਂ, ਮੈਂ ਗੁਰੂ ਅਮਰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਵੱਡਾ ਸਪੁੱਤਰ ਹਾਂ, ਇਹ ਹੱਕ ਮੇਰਾ ਬਣਦਾ। ਸੋ ਇਹੋ ਜਿਹੇ ਬੜੇ ਯਤਨ ਕਰਦਾ ਰਿਹਾ, ਤੇ ਹੁਣ ਜਦੋਂ ਇਹਦਾ ਕੋਈ ਵੀ ਯਤਨ ਕਾਮਯਾਬ ਨਹੀਂ ਹੋਇਆ, ਕਈ ਵਾਰੀ ਇਹਨੇ ਯਤਨ ਕੀਤਾ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਤੰਨ ਕਰਕੇ ਸਰੀਰ ਕਰਕੇ ਨੁਕਸਾਨ ਪਹੁੰਚਾਉਣ ਦਾ, ਪਰ ਸਫਲਤਾ ਪ੍ਰਾਪਤ ਨਹੀਂ ਹੋਈ। ਤੇ ਜਦੋਂ ਹੁਣ ਇਹਨੂੰ ਇਹ ਪਤਾ ਲੱਗਿਆ ਕਿ ਚੰਦੂ ਦੀ ਲੜਕੀ ਦਾ ਨਾਤਾ ਮੋੜ ਕੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਪੁੱਤਰ ਦਾ ਵਿਆਹ ਬੜੇ ਸ਼ਾਨੋ ਸ਼ਾਗੋ ਦੇ ਨਾਲ, ਠਾਠ ਪਾਠ ਦੇ ਨਾਲ ਕਿਸੇ ਹੋਰ ਗੁਰਸਿੱਖ ਦੇ ਲੜਕੀ ਦੇ ਨਾਲ ਕਰ ਲਿਆ, ਜਦੋਂ ਇਹਦੇ ਮੇਲ ਜੋਲ ਵਾਲੇ ਲੋਕਾਂ ਨੇ ਜਾ ਕੇ ਇਹਨੂੰ ਦੱਸਿਆ ਹੈ।
ਕਹੇ ਬੋਤ ਜੈਸੇ ਇਤ ਜੋਈ,
ਜਿਹੜਾ ਕੁਛ ਉਹਨਾਂ ਨੇ ਵੇਖਿਆ ਸੀ, ਜਿਸ ਠਾਠ ਪਾਠ ਦੇ ਨਾਲ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵਿਆਹ ਹੋਇਆ ਸੀ, ਉਹ ਵੇਖਿਆ ਸੀ ਸਾਰਾ, ਅੱਖੀ ਡਿੱਠਾ ਹਾਲ ਜਾ ਕੇ ਪ੍ਰਿਥੀਏ ਨੂੰ ਦੱਸਿਆ ਹੈ।
ਕੀਰਤ ਨਹੀਂ ਅਨੁਜ ਕੀ ਜਰੇ,
ਇਹ ਸੁਣ ਕੇ ਆਪਣੇ ਅਨੁਜ ਆਖਦੇ ਨੇ ਛੋਟੇ ਭਰਾ ਨੂੰ, ਆਪਣੇ ਛੋਟੇ ਭਰਾ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕੀਰਤ, ਉਹਨਾਂ ਦੀ ਵਡਿਆਈ ਪ੍ਰਿਥੀਏ ਦੇ ਪਾਸੋਂ ਜਰੀ ਨਹੀਂ ਜਾਂਦੀ ਹੈ।
ਬਿਨਾ ਹੁਤਾਸਨ ਹੀ ਉਹ ਜਰੇ,
ਬਿਨਾ ਹੁਤਾਸਨ, ਹੁਤਾਸਨ ਭਾਵ ਅੱਗ, ਬਿਨਾ ਅੱਗ ਤੋਂ ਹੀ ਪ੍ਰਿਥੀਆ ਇਹ ਗੁਰੂ ਦੀ ਵਡਿਆਈ ਗੁਰੂ ਦਾ ਜਸ ਸੁਣ ਕਰਕੇ ਬਿਨਾ ਅੱਗ ਤੋਂ ਹੀ ਸੜ ਬਲ ਗਿਆ ਹੈ।
ਚਿਤਵੇ ਯਤਨ ਅਨੇਕ ਪ੍ਰਕਾਰਾ,
ਆਪਣੇ ਚਿੱਤ ਦੇ ਵਿੱਚ, ਆਪਣੇ ਮਨ ਦੇ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਨੁਕਸਾਨ ਪਹੁੰਚਾਉਣ ਦੇ, ਇਹ ਆਪਣੇ ਮਨ ਦੇ ਵਿੱਚ ਯਤਨ ਕਰਦਾ ਰਹਿੰਦਾ ਹੈ।
ਕੁਛ ਨਾ ਸਰੀ ਦੁਸ਼ਮਨ ਸੋ ਕਾਰਾ,
ਪਰ ਇਹਦੇ ਤੋਂ ਕੁਛ ਨਹੀਂ ਸਰਿਆ। ਬਾਲਕ ਹਰਗੋਬਿੰਦ ਜੀ ਨੂੰ ਨੁਕਸਾਨ ਪਹੁੰਚਾਉਣ ਦੇ ਯਤਨ ਕੀਤੇ, ਕੋਈ ਵੀ ਇਹਦਾ ਕਾਰਨ ਸਫਲਾ ਨਹੀਂ ਹੋਇਆ। ਖਡਾਵੇ ਨੂੰ ਲਾਲਚ ਦਿੱਤਾ, ਜ਼ਹਿਰ ਮਾਰ ਕੇ ਦੇਣ ਦਾ ਯਤਨ ਕੀਤਾ, ਦਾਈ ਨੂੰ ਲਾਲਚ ਦਿੱਤਾ, ਜ਼ਹਿਰ ਦੇ ਕੇ ਮਾਰਨ ਦਾ ਯਤਨ ਕੀਤਾ, ਸਪੇਰੇ ਨੂੰ ਲਾਲਚ ਦਿੱਤਾ, ਸੱਪ ਛਡਾ ਕੇ ਮਾਰਨ ਦਾ ਯਤਨ ਕੀਤਾ, ਕੋਈ ਵੀ ਯਤਨ ਜਿਹੜਾ ਇਹਦਾ ਸਫਲ ਨਹੀਂ ਹੋਇਆ। ਤੋ ਇਸ ਕਰਕੇ ਮਨ ਦੇ ਵਿੱਚ ਹੁਣ ਸੜਿਆ ਬਲਿਆ ਪਿਆ, ਯਤਨ ਬੜੇ ਕਰਦਾ ਪਰ ਇਹਦਾ ਕੋਈ ਵੀ ਭੈੜਾ ਯਤਨ ਜਿਹੜਾ ਇਹਦਾ ਕੋਈ ਵੀ ਭੈੜਾ ਯਤਨ ਸਫਲ ਨਹੀਂ ਹੋ ਰਿਹਾ।
ਦਿਨ ਪ੍ਰਤ ਵਧਿਓ ਆਨੰਦ ਬਿਲੰਦੂ।
ਇਹ ਸਤਿਗੁਰੂ ਜੀ ਦੇ ਘਰ ਨੂੰ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਘਰ ਨੂੰ ਨੀਵਾਂ ਕਰਨਾ ਚਾਹੁੰਦਾ, ਪਰ ਉਧਰ ਦੂਜੇ ਪਾਸੇ ਦਿਨ ਪ੍ਰਤੀ ਦਿਨ ਗੁਰੂ ਘਰ ਦੀ ਮਾਣ ਵਡਿਆਈ ਜਸ ਜਿਹੜਾ ਉਹ ਵਧਦਾ ਜਾ ਰਿਹਾ, ਜਿਹਨੂੰ ਵੇਖ ਕਰਕੇ ਇਹ ਪਿਰਥੀਆ ਬੜਾ ਦੁਖੀ ਹੈ।
ਜੋ ਸਾਗਰ ਭਿਖ ਪੂਰਨ ਚੰਦੂ।
ਗੁਰੂ ਘਰ ਦਾ ਜਸ, ਗੁਰੂ ਘਰ ਦੀ ਵਡਿਆਈ ਇਸ ਤਰ੍ਹਾਂ ਵੱਧ ਰਹੀ ਹੈ ਜਿਸ ਤਰ੍ਹਾਂ ਸਮੁੰਦਰ ਨੂੰ ਵੇਖ ਕਰਕੇ, ਸਾਗਰ ਨੂੰ ਵੇਖ ਕਰਕੇ ਪੂਰਨਮਾਸ਼ੀ ਦਾ ਚੰਦਰਮਾ ਵੱਧਦਾ ਹੈ।
ਮੈਂ ਨਿਤ ਨਿਬਲ ਪਰਿਓ ਦੁੱਖ ਪਰਿਓ।
ਤੇ ਮੈਂ ਨਿਤ ਯਤਨ ਕਰਦਾ ਰਿਹਾ ਉਹਨਾਂ ਨੂੰ ਦੁਖੀ ਕਰਨ ਦੇ, ਉਹਨਾਂ ਨੂੰ ਨੁਕਸਾਨ ਪਹੁੰਚਾਉਣ ਦੇ, ਪਰ ਉਲਟਾ ਮੈਂ ਦੁਖੀ ਹੋ ਰਿਹਾ। ਮੈਂ ਉਹਨਾਂ ਨੂੰ ਯਤਨ ਕਰ ਰਿਹਾ ਨੁਕਸਾਨ ਪਹੁੰਚਾਉਣ ਦਾ, ਉਲਟਾ ਮੇਰਾ ਨੁਕਸਾਨ ਹੋ ਰਿਹਾ। ਇਸ ਤਰ੍ਹਾਂ ਆਪਣੇ ਮਨ ਦੇ ਵਿੱਚ ਪਿਰਥੀਆ ਵਿਚਾਰ ਕਰਦਾ ਹੈ।
ਸੁੱਤ ਪਿੱਤ ਮੈਂ ਤੇ ਏਕ ਨਾ ਮਰਿਓ।
ਮੈਂ ਮਾਰਨ ਦੇ ਯਤਨ ਬੜੇ ਕੀਤੇ ਨੇ, ਸੁੱਤ ਪਿੱਤ ਪਿਤਾ ਪੁੱਤਰ ਦੋਵਾਂ ਵਿੱਚੋਂ ਇੱਕ ਨੂੰ ਵੀ ਮੈਂ ਮਾਰ ਨਹੀਂ ਸਕਿਆ, ਇੱਕ ਨੂੰ ਵੀ ਮੈਂ ਨੁਕਸਾਨ ਨਹੀਂ ਪਹੁੰਚਾ ਸਕਿਆ, ਪਿਤਾ ਪੁੱਤਰ ਵਿੱਚੋਂ ਕਿਸੇ ਦਾ ਵੀ ਮੈਂ ਨੁਕਸਾਨ ਨਹੀਂ ਕਰ ਸਕਿਆ।
ਗਹਿਓ ਨਾ ਗਿਓ ਸ਼ਾਹ ਟਿਗ ਗਇਓ।
ਨਾ ਸ਼ਾਹ ਕੋਲ ਜਾ ਕੇ ਵੀ ਪੁਕਾਰ ਕੀਤੀ ਹੈ, ਮੈਂ ਸਰਕਾਰੀ ਦਰਬਾਰੇ ਵੀ ਜਾ ਕੇ ਮੈਂ ਫਰਿਆਦੀ ਹੋਇਆ, ਨਾ ਉਹਨਾਂ ਦੇ ਕੋਲੋਂ ਗੁਰੂ ਅਰਜਨ ਦੇਵ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਫੜਿਆ ਗਿਆ ਹੈ।
ਸੁਲਹੀ ਉੱਤੇ ਨਾ ਕੁਛ ਕਰ ਲਿਓ।
ਸੁਲਹੇ ਆਦਿਕ ਨੂੰ ਵੀ ਜਾ ਕੇ ਮੈਂ ਸਹਾਇਤਾ ਮੰਗੀ ਹੈ, ਉਹਨੂੰ ਵੀ ਆਪਣਾ ਮਿੱਤਰ ਬਣਾਇਆ ਹੈ, ਪਰ ਉਹਦੇ ਕੋਲੋਂ ਵੀ ਕੁਛ ਨਹੀਂ ਸਰਿਆ, ਉਹ ਵੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੁਛ ਵਿਗਾੜ ਨਹੀਂ ਸਕਿਆ ਹੈ।
ਯਤਨ ਰਚੋ ਅਬ ਪ੍ਰਾਪਤ ਘਾਤ।
ਹੁਣ ਫਿਰ ਆਖਦਾ ਇਹਨਾਂ ਦੇ ਘਰ ਦੇ ਵਿੱਚ ਤਾਂ ਖੁਸ਼ੀ ਤੇ ਖੁਸ਼ੀ ਆ ਰਹੀ ਹੈ, ਪਹਿਲਾਂ ਬਾਲਕ ਦਾ ਜਨਮ ਹੋਇਆ, ਬਾਲਕ ਵੱਡਾ ਹੋਇਆ, ਹੁਣ ਵਿਆਹ ਵੀ ਹੋ ਗਿਆ, ਖੁਸ਼ੀ ਤੇ ਖੁਸ਼ੀ ਆ ਰਹੀ ਹੈ, ਆਨੰਦ ਹੀ ਆਨੰਦ ਆ ਰਿਹਾ ਘਰ ਦੇ ਵਿੱਚ, ਪਰ ਮੈਂ ਹੁਣ ਯਤਨ ਕਰਾਂਗਾ। ਯਤਨ ਰਚੋ ਅਬ ਪ੍ਰਾਪਤ ਘਾਤ, ਮਾਰਨ ਦਾ ਉਹਨਾਂ ਨੂੰ ਘਾਤ, ਉਹਨਾਂ ਨੂੰ ਨੁਕਸਾਨ ਪਹੁੰਚਾਉਣ ਦਾ ਮੈਂ ਕੋਈ ਹੁਣ ਹੋਰ ਯਤਨ ਸੋਚਦਾ ਹਾਂ।
ਜਿਸ ਤੇ ਹੋਏ ਸ਼ਤਰੂ ਕੋ ਘਾਤ।
ਨਾਲ ਮੇਰੇ ਦੁਸ਼ਮਣ, ਗੁਰੂ ਪਿਆਰੇ ਸੰਗਤ ਜੀਓ, ਗੁਰੂ ਦਰ ਦੇ ਨਾਲ ਜੁੜ ਕਰਕੇ, ਗੁਰੂ ਘਰ ਦੇ ਨਾਲ ਜੁੜ ਕਰਕੇ ਇਹ ਆਪਣਾ ਜੀਵਨ ਸਫਲ ਬਣਾਉਣ ਦੀ ਥਾਂ ਤੇ ਗੁਰੂ ਘਰ ਦੇ ਨਾਲ ਈਰਖਾ ਰਚ ਕੇ, ਵੈਰ ਰਚ ਕੇ ਆਪਣਾ ਜਨਮ ਜਿਹੜਾ ਹੈ ਉਹ ਬਰਬਾਦ ਪਿਆ ਕਰਦਾ ਹੈ। ਭਾਵੇਂ ਜਾਣਦਾ ਹੈ ਕਿ ਗੁਰੂ ਜੋਤ ਹੈ, ਮੇਰਾ ਇੱਥੇ ਪੂਰਾ ਨਹੀਂ ਪੁੱਜ ਸਕਾਂਗਾ, ਪਰ ਫਿਰ ਵੀ ਜਿਹੜਾ ਮਨ ਦਾ ਲਾਲਸਾ ਹੈ, ਜਿਹੜੇ ਮਨ ਦੇ ਅੰਦਰ ਈਰਖਾ ਦੀ ਅੱਕ ਮੱਚ ਰਹੀ ਹੈ, ਉਹ ਖਲੋੜ ਨਹੀਂ ਦਿੰਦੀ, ਉਹ ਅੰਦਰ ਸ਼ਾਂਤੀ ਆਉਣ ਨਹੀਂ ਦਿੰਦੀ, ਤੇ ਆਖਦਾ ਕਿ ਮੈਂ ਹੋਰ ਜਿਹੜਾ ਹੈ ਯਤਨ ਕਰਾਂਗਾ ਜਿਹਦੇ ਨਾਲ ਮੇਰੇ ਸ਼ਤਰੂ, ਮੇਰੇ ਦੁਸ਼ਮਣ ਜਿਹੜੇ ਨੇ ਉਹ ਨਾਸ ਹੋ ਜਾਣ।
ਸੁਲਈ ਸੋ ਲਿਖ ਕੇ ਇੱਕ ਵਾਰੀ।
ਇੱਕ ਵਾਰੀ ਹੋਰ ਯਤਨ ਕਰਦਾ, ਕਿਉਂਕਿ ਪਹਿਲਾਂ ਵੀ ਇਹਨੇ ਸੁਲਹੀ ਖਾਂ ਤੋਂ ਜਿਹੜੀ ਸੀ ਮਦਦ ਲੈਣ ਦਾ ਯਤਨ ਕੀਤਾ, ਸੁਲਹੀ ਨੇ ਸੁਲਭੀ ਖਾਂ ਨੂੰ ਭੇਜਿਆ, ਪਰ ਉਹ ਨਹੀਂ ਪਹੁੰਚਿਆ ਸਤਿਗੁਰੂ ਜੀ ਪਾਤਸ਼ਾਹ ਜੀ ਤੱਕ। ਰਸਤੇ ਵਿੱਚ ਆਪਸ ਵਿੱਚ ਹੀ ਲੜ ਕੇ ਉਹਦੇ ਸਿਪਾਹੀਆਂ ਨੇ ਉਹਦਾ ਕਤਲ ਕਰ ਦਿੱਤਾ। ਸੋਚਦਾ ਵੀ ਇੱਕ ਵਾਰੀ ਹੋਰ ਮੈਂ ਯਤਨ ਕਰਦਾ, ਆਪਣਾ ਮਿੱਤਰ ਜਿਹੜਾ ਬਣਾਇਆ ਸੁਲਹੀ ਖਾਂ ਉਹਦੇ ਤੋਂ ਆਪਣੀ ਮਦਦ ਵਾਸਤੇ ਮੈਂ ਫਿਰ ਫਰਿਆਦ ਕਰਦਾ ਹਾਂ।
ਮੰਗਵਾਵੋ ਇਸ ਥਲ ਅਸਵਾਰੀ।
ਉਹਨੂੰ ਮੈਂ ਆਪਣੇ ਇਸ ਥਾਂ ਤੇ ਮੰਗਵਾਉਂਦਾ ਹਾਂ, ਉਹ ਆਪਣਾ ਬਲ ਲਸ਼ਕਰ ਲੈ ਕਰਕੇ, ਆਪਣੀ ਤਾਕਤ ਲੈ ਕਰਕੇ ਆਵੇਗਾ, ਉਹਦੀ ਅਸਵਾਰੀ ਨੂੰ ਇੱਥੇ ਮੰਗਵਾਉਂਦਾ ਹਾਂ।
ਜੇ ਕਰ ਆਪਣੋ ਪ੍ਰਕਰਮ ਧਰੇ।
ਜੇ ਉਹ ਆਪਣਾ ਬਲ ਤਾਕਤ ਧਾਰਨ ਕਰਕੇ, ਆਪਣੇ ਬਲ ਤਾਕਤ ਦੇ ਨਾਲ ਇੱਥੇ ਆ ਕਰਕੇ,
ਆਨ ਇਹਾ ਅਰਜਨ ਕੋ ਧਰੇ।
ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਬਾਰੇ ਆਖਦਾ ਕਿ ਆ ਕੇ ਉਹ ਦੁਸ਼ਮਣ ਸੁਲਹੇ ਖਾਂ ਮੇਰੇ ਦੁਸ਼ਮਣ ਗੁਰੂ ਅਰਜਨ ਦੇਵ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਆ ਕੇ ਧਰੇ ਭਾਵ ਕੇ ਦੱਬ ਲਵੇ।
ਮਿਲ ਮਸਲਤ ਕਰ ਕੇ ਸੰਗ ਚੰਦੂ।
ਇਸ ਤਰ੍ਹਾਂ ਮਿਲ ਕੇ ਸੁਲਹੇ ਖਾਂ ਜਿਹੜਾ ਮੇਰੇ ਦੂਸਰੇ ਮਿੱਤਰ ਚੰਦੂ ਦੇ ਨਾਲ ਮਸਲਤ ਕਰਕੇ, ਸਲਾਹ ਮਸ਼ਵਰਾ ਕਰਕੇ, ਆਪਣਾ ਬਲ ਲਸ਼ਕਰ ਲੈ ਕਰਕੇ,
ਕਹੇ ਇਸੇ ਰਾਹੂ ਜਿਮ ਇੰਦੂ।
ਇਸ ਤਰ੍ਹਾਂ ਆ ਕੇ ਫੜ ਲਵੇ ਗਹਿ ਲਵੇ, ਜਿਸ ਤਰ੍ਹਾਂ ਰਾਹੂ ਚੰਦਰਮਾ ਨੂੰ ਫੜ ਲੈਂਦਾ, ਚੰਦਰਮਾ ਨੂੰ ਗ੍ਰਸ ਲੈਂਦਾ ਹੈ।
ਕਿਮ ਵਿਚਾਰ ਲਿਖ ਬੇਲਗ ਪਾਤੀ।
ਇਸ ਤਰ੍ਹਾਂ ਮਨ ਵਿੱਚ ਵਿਚਾਰ ਕਰਕੇ ਪ੍ਰਿਥੀਆ ਸੁਲਹੇ ਖਾਂ ਦੇ ਵੱਲ ਚਿੱਠੇ ਲਿਖਣ ਲੱਗਿਆ ਹੈ।
ਰਿਸ ਤੇ ਨਿਸ ਦਿਨ ਸੁਲਗਤ ਛਾਤੀ।
ਜਿਹਦੀ ਦਿਨ ਰਾਤ ਨਿਸ ਦਿਨ ਈਰਖਾ ਦੇ ਵਿੱਚ ਸਾੜੇ ਦੇ ਵਿੱਚ ਬਿਨਾਂ ਅੱਗ ਤੋਂ ਜਿਹੜੀ ਛਾਤੀ ਹੈ ਸੜਦੀ ਰਹਿੰਦੀ, ਈਰਖਾ ਦੇ ਨਾਲ ਜਿਹੜਾ ਅੰਦਰੋਂ ਮੱਚਿਆ ਪਿਆ ਸੜਿਆ ਪਿਆ ਹੈ।
ਲਿਖਤਮ ਪ੍ਰਿਥੀਆ ਮਲ ਸੁਨ ਮੀਤ।
ਲਿਖਦਾ ਉਸ ਚਿੱਠੀ ਨੂੰ ਸ਼ੁਰੂ ਕਰਨ ਦੇ ਵਿੱਚ ਲੱਗਿਆ, ਜਿਸ ਤਰ੍ਹਾਂ ਆਮ ਤੌਰ ਤੇ ਪ੍ਰਾਤਨ ਸਮਿਆਂ ਦੇ ਅੰਦਰ ਆਪਾਂ ਚਿੱਠੀ ਪੱਤਰ ਲਿਖਦੇ ਸੀ, ਉਹ ਸਮਾਂ ਅੱਜ ਚਲਾ ਗਿਆ, ਕੋਈ ਚਿੱਠੀ ਪੱਤਰ ਨੀ ਲਿਖਦਾ ਕਿਸੇ ਨੂੰ, ਅੱਜ ਕੱਲ ਫੋਨਾਂ ਤੇ ਗੱਲ ਹੁੰਦੀ ਹੈ। ਸੋ ਉਹ ਲਿਖਦਾ ਹੈ, ਜਦੋਂ ਚਿੱਠੀ ਆਪਾਂ ਸ਼ੁਰੂ ਕਰਦੇ ਹਾਂ, ਲਿਖ ਤੁਮ ਫਲਾਣਾ ਸਿੰਘ, ਉੱਥੇ ਲਿਖਿਆ ਜਾਂਦਾ ਮੈਂ ਫਲਾਣਾ ਚਿੱਠੀ ਲਿਖ ਰਿਹਾ। ਉਸੇ ਤਰ੍ਹਾਂ ਇਹ ਪ੍ਰਿਥੀ ਲਿਖ ਰਿਹਾ ਉਹ ਚਿੱਠੀ ਦੇ ਉੱਪਰ, ਲਿਖ ਤੁਮ ਪ੍ਰਿਥੀ ਮਲ, ਕਿਹੇ ਮੈਂ ਪ੍ਰਿਥੀ ਮਲ ਤੇਰਾ ਮਿੱਤਰ ਇਹ ਚਿੱਠੀ ਲਿਖ ਰਿਹਾ। ਮੇਰੇ ਮਿੱਤਰ
ਕਿਤੋਂ ਚੀਤ ਨੀਤ ਕਰ ਪ੍ਰੀਤ।
ਮੈਂ ਆਪਣੇ ਚਿੱਤ ਵਿੱਚ, ਮੈਂ ਆਪਣੇ ਮਨ ਦੇ ਵਿੱਚ ਤੇਰੇ ਨਾਲ ਬੜੀ ਪ੍ਰੀਤ ਕਰਕੇ ਨਿਤ ਤੈਨੂੰ ਚੇਤੇ ਕਰਦਾ ਰਹਿਣਾ, ਨਿਤ ਤੈਨੂੰ ਯਾਦ ਕਰਦਾ ਰਹਿੰਦਾ ਹਾਂ।
ਸਕਲ ਕਾਜ ਕੀ ਨਸ ਤੈ ਮੋਰਾ।
ਤੂੰ ਅਜੇ ਤੱਕ ਮੇਰਾ ਕੋਈ ਕਾਰਜ ਸਫਲ ਕੀਤਾ ਨੀ ਠੀਕ ਢੰਗ ਦੇ ਨਾਲ। ਮੈਂ ਤੈਨੂੰ ਆਪਣਾ ਮਿੱਤਰ ਬਣਾਇਆ ਤਾਂ ਹੈ, ਪਰ ਅਜੇ ਤੱਕ ਮੇਰਾ ਕੋਈ ਚੰਗੇ ਤਰੀਕੇ ਦੇ ਨਾਲ ਸੇਕ ਢੰਗ ਦੇ ਨਾਲ ਕੋਈ ਕਾਰਜ ਸਫਲਾ ਨਹੀਂ ਹੋਇਆ।
ਇਹ ਨਾ ਪਇਓ ਕਬ ਰਿਪ ਮੁਖ ਮੋਰਾ।
ਇਹ ਤੇਰੇ ਤੋਂ ਕਦੇ ਨਹੀਂ ਸਰਿਆ, ਇਹ ਤੇਰੇ ਤੋਂ ਕਦੇ ਨਹੀਂ ਹੋਇਆ ਕਿ ਤੂੰ ਆ ਕਰਕੇ ਆਪਣੇ ਮਿੱਤਰ ਦੀ ਸਾਰ ਲਈ ਹੋਵੇ, ਆਪਣੇ ਮਿੱਤਰ ਦੀ ਸਹਾਇਤਾ ਕੀਤੀ ਹੋਵੇ, ਆਪਣੇ ਮਿੱਤਰ ਦੇ ਦੁਸ਼ਮਣਾਂ ਦਾ ਤੂੰ ਮੂੰਹ ਮੋੜਿਆ ਹੋਵੇ, ਮੁਖ ਮੋੜਿਆ ਹੋਵੇ।
ਤੈ ਅਰ ਮੈਂ ਮਿਲ ਕਰੇ ਉਪਾਇਆ।
ਭਾਵੇਂ ਆਪਾਂ ਦੋਵਾਂ ਨੇ ਮਿਲ ਕੇ, ਤੈ ਤੇ ਮੈਂ, ਤੂੰ ਤੇ ਮੈਂ ਮਿਲ ਕੇ ਆਪਾਂ ਦੋਵਾਂ ਨੇ ਭਾਵੇਂ ਯਤਨ ਤਾਂ ਬਰੇ ਕੀਤੇ ਹਨ,
ਨਹੀਂ ਅਨੁਜ ਤੇ ਗੁਰਪਦ ਪਾਇਆ।
ਪਰ ਇਹ ਸਾਰੇ ਯਤਨ ਆਪਣੇ ਅਜੇ ਤੱਕ ਸਫਲੇ ਨਹੀਂ ਹੋਏ, ਅਜੇ ਤੱਕ ਆਪਾਂ ਆਪਣੇ ਯਤਨਾਂ ਦੇ ਵਿੱਚ ਸਫਲ ਨਹੀਂ ਹੋ ਸਕੇ, ਅਜੇ ਤੱਕ ਗੁਰੂ ਦੀ ਪਦਵੀ ਜਿਹੜੀ ਹੈ ਉਹ ਮੈਨੂੰ ਪ੍ਰਾਪਤ ਨਹੀਂ ਹੋ ਸਕੀ।
ਮਿਹਰਬਾਨ ਬਿੱਗੀ ਚਾਹਤ ਤੋਰੀ।
ਲਿਖਦਾ ਹੈ ਪ੍ਰਿਥੀਆ ਸੁਲੇ ਖਾਂ ਦੇ ਵਾਂਗ ਕਿ ਮੈਂ ਤੇਰੀ ਮਿਹਰਬਾਨਗੀ ਚਾਹੁੰਦਾ ਹਾਂ, ਗੁਰੂ ਦੀ ਮਿਹਰਬਾਨਗੀ ਨਹੀਂ ਮੰਨਦਾ, ਵੀ ਜੇ ਗੁਰੂ ਪ੍ਰਸੰਨ ਹੋ ਜਾਵੇ, ਜੇ ਗੁਰੂ ਦੀ ਖੁਸ਼ੀ ਮਿਲ ਜਾਵੇ ਤਾਂ ਸਭ ਪਦਾਰਥ ਮਿਲ ਜਾਣਗੇ। ਉਸ ਦੁਸ਼ਮਣ ਦੀ ਜਾ ਕਰਕੇ, ਤੁਰਕ ਦੀ ਜਾ ਕਰਕੇ ਮਿਹਰਬਾਨਗੀ ਮੰਗਦਾ ਪਿਆ, ਉਹਦੀ ਅਧੀਨਗੀ ਕਬੂਲਦਾ ਪਿਆ, ਵੀ ਤੇਰੀ ਮਿਹਰਬਾਨਗੀ ਹੋ ਜਾਵੇ, ਮੈਂ ਤੇਰੀ ਸਦਾ ਮਿਹਰਬਾਨਗੀ ਚਾਹੁੰਦਾ, ਵੀ ਤੇਰੀ ਮਿਹਰ ਮੇਰੇ ਉੱਤੇ ਹੋਵੇ।
ਕਬਹੂ ਦਿਓ ਰਿਪ ਧੀਰਜ ਤੋਰੀ।
ਵੀ ਕਦੇ ਤਾਂ ਐਸਾ ਆਪਾਂ ਯਤਨ ਕਰੀਏ ਮਿਲ ਕੇ, ਜਿਹਦੇ ਨਾਲ ਰਿਪ ਦੁਸ਼ਮਣ, ਜਿਹਦੇ ਨਾਲ ਦੁਸ਼ਮਣ ਦੀ ਧੀਰਜ ਟੁੱਟ ਜਾਵੇ, ਜਿਹਦੇ ਨਾਲ ਦੁਸ਼ਮਣ ਦੀ ਧੀਰਜ ਟੁੱਟ ਜਾਵੇ, ਐਸਾ ਆਪਾਂ ਯਤਨ ਕਰੀਏ।
ਵਧਿਓ ਜਗਤ ਮੈਂ ਅਧਿਕ ਪ੍ਰਤਾਪੂ।
ਬਈ ਮੇਰੇ ਦੁਸ਼ਮਣ ਦਾ, ਧੰਨ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਜੀ ਦੇ ਬਾਰੇ ਲਿਖ ਰਿਹਾ ਹੈ, ਸੁਲਹੀ ਖਾਂ ਨੂੰ ਪ੍ਰਿਥੀ ਆਖਦਾ ਕਿ ਮੇਰੇ ਦੁਸ਼ਮਣ ਦਾ ਬਹੁਤ ਪ੍ਰਤਾਪ ਜਿਹੜਾ ਜਗਤ ਦੇ ਵਿੱਚ ਵੱਧ ਗਿਆ। ਹਰ ਕੋਈ ਗੁਰੂ ਅਰਜਨ ਦੇਵ ਜਪਦਾ ਪਿਆ, ਹਰ ਕੋਈ ਧੰਨ ਗੁਰੂ ਅਰਜਨ ਦੇਵ ਆਖ ਰਿਹਾ, ਬੜਾ ਤੇਜ ਪ੍ਰਤਾਪ ਵੱਧ ਗਿਆ ਜਗਤ ਵਿੱਚ ਉਹਨਾਂ ਦਾ।
ਦੇਖਤ ਸੁਨਤ ਮੋਏ ਉਰ ਤਾਪੂ।
ਤੇ ਮੇਰੇ ਹਿਰਦੇ ਦੇ ਵਿੱਚ ਤਾਪ ਚੜਿਆ ਪਿਆ, ਇਹ ਗੁਰੂ ਘਰ ਦੀ ਮਹਿਮਾ ਸੁਣ ਕੇ ਵੇਖ ਕੇ ਮੇਰਾ ਸੀਨਾ ਤਪਦਾ ਪਿਆ, ਅੱਗ ਦੇ ਭਾਂਬੜ ਜਿਹੜੇ ਨੇ ਉਹ ਮੱਚ ਰਹੇ ਹਨ ਅੰਦਰ।
ਆਏ ਇਤੋਂ ਕਰ ਕਾਜ ਹਮਾਰੇ।
ਕਿਤੇ ਆ ਜਾ ਫਿਰ ਦੁਬਾਰਾ ਆਪਾਂ ਮਿਲ ਕੇ ਯਤਨ ਕਰੀਏ, ਜੇ ਮੇਰਾ ਇਹ ਕਾਰਜ ਬਣ ਜਾਵੇ, ਆ ਕੇ ਇਸ ਮੇਰੇ ਕਾਰਜ ਨੂੰ ਜਿਹੜਾ ਅਜੇ ਤੱਕ ਅਧੂਰਾ, ਗੁਰਤਾ ਗੱਦੀ ਅਜੇ ਤੱਕ ਮੈਨੂੰ ਪ੍ਰਾਪਤ ਨਹੀਂ ਹੋਈ, ਬੜੇ ਚਿਰ ਦਾ ਮੈਂ ਇੱਛਾ ਰੱਖੀ ਬੈਠਾ, ਤੂੰ ਮੇਰਾ ਮਿੱਤਰ ਹੈ, ਆਪਾਂ ਦੋਵਾਂ ਨੇ ਮਿਲ ਕੇ ਬੜੇ ਯਤਨ ਕੀਤੇ ਨੇ, ਇੱਕ ਵਾਰੀ ਫਿਰ ਆ ਜਾ ਆਪਾਂ ਮਿਲ ਕੇ ਯਤਨ ਕਰ ਲਈਏ, ਜੇ ਇਹ ਕਾਰਜ ਬਣ ਜਾਵੇ।
ਦੇਹੋ ਗੁਰਤਾ ਅਰਜਨ ਕੋ ਮਾਰੇ,
ਅਰਜਨ ਦੇਵ ਨੂੰ, ਧੰਨ ਗੁਰੂ ਅਰਜਨ ਦੇਵ ਸੇ ਸੱਚੇ ਪਾਤਸ਼ਾਹ ਜੀ ਦੇ ਪ੍ਰਥਾ ਆਖਦਾ, ਅਰਜਨ ਨੂੰ ਮਾਰ ਕੇ ਮੈਨੂੰ ਇਹ ਗੁਰਤਾ ਗੱਦੀ ਆ ਕੇ ਦਵਾ ਦੇ।
ਤੋ ਪਰ ਮੋਏ ਵਿਸਾਲ ਭਰੋਸਾ,
ਆਖਦਾ ਤੂੰ ਮੇਰਾ ਮਿੱਤਰ ਹੈ ਤੇ ਮੈਨੂੰ ਤੇਰੇ ਤੇ ਬੜਾ ਵੱਡਾ ਭਰੋਸਾ ਹੈ, ਤੇਰੇ ਉੱਤੇ ਬੜਾ ਵੱਡਾ ਵਿਸ਼ਵਾਸ ਹੈ, ਮੈਨੂੰ ਭਰੋਸਾ ਤੇਰੇ ਉੱਤੇ ਕਿ ਤੂੰ ਮੇਰਾ ਇਹ ਕਾਰਜ ਜ਼ਰੂਰ ਕਰੇਗਾ।
ਵਧਿਓ ਸ਼ਤਰੂ ਲੱਖ ਕੀਜੇ ਰੋਸਾ,
ਇਹ ਆਪਣਾ ਕਿਉਂਕਿ ਆਪਾਂ ਦੋਵੇਂ ਮਿੱਤਰ ਹਾਂ, ਮੇਰਾ ਜੇ ਦੁਸ਼ਮਣ ਹੈ ਉਹ ਤੇਰਾ ਵੀ ਦੁਸ਼ਮਣ ਹੈ, ਆਪਾਂ ਦੋਵਾਂ ਦਾ ਦੁਸ਼ਮਣ ਹੈ, ਬੜਾ ਉਹ ਵਧਿਆ ਹੋਇਆ ਆਪਣੇ ਦੁਸ਼ਮਣ ਨੂੰ ਵਧਿਆ ਹੋਇਆ ਜਾਣ ਕੇ ਮਨ ਦੇ ਵਿੱਚ ਤੂੰ ਰੋਸ ਖਾ ਗੁੱਸਾ ਖਾ, ਐਵੇਂ ਸ਼ਾਂਤ ਹੋ ਕੇ ਠੰਡਾ ਹੋ ਕੇ ਨਾ ਬੈਠਾ ਰਹੇ। ਪ੍ਰਿਥੀਆ ਸੁਹੇ ਖਾਂ ਦੇ ਵੱਲ ਲਿਖਦਾ ਹੈ ਕਿ ਤੂੰ ਆਪਾਂ ਦੋਵੇਂ ਮਿੱਤਰ ਹਾਂ ਤੇ ਗੁਰੂ ਅਰਜਨ ਦੇ ਮੇਰਾ ਦੁਸ਼ਮਣ ਹੈ, ਮਿੱਤਰ ਦਾ ਦੁਸ਼ਮਣ ਮਿੱਤਰ ਹੈ, ਦੁਸ਼ਮਣ ਮਿੱਤਰ ਦਾ ਜਿਹੜਾ ਦੁਸ਼ਮਣ ਹੈ ਉਹਦਾ ਵੀ ਦੁਸ਼ਮਣ ਹੈ, ਮਿੱਤਰ ਦਾ ਮਿੱਤਰ ਮਿੱਤਰ ਹੈ, ਇਸ ਕਰਕੇ ਆਪਾਂ ਦੋਵਾਂ ਦਾ ਮਿੱਤਰ ਹੈ, ਆਪਾਂ ਦੋਵੇਂ ਵੱਧ ਕੇ ਅੱਗੇ ਹੋ ਕਰਕੇ ਇਸ ਨੂੰ ਫਿਰ ਯਤਨ ਕਰੀਏ ਮੇਟਣ ਦਾ।
ਇਮਲਿਖ ਦਿੱਲੀ ਪੱਠ ਹਲਕਾਰਾ,
ਇਸ ਤਰ੍ਹਾਂ ਇੱਕ ਹਲਕਾਰੇ ਨੂੰ, ਇੱਕ ਆਪਣੇ ਬੰਦੇ ਨੂੰ ਉਹ ਚਿੱਠੀ ਦੇ ਕੇ ਲਿਖ ਕੇ ਦਿੱਲੀ ਵੱਲ ਨੂੰ ਪ੍ਰਿਥੀਆ ਭੇਜਦਾ ਹੈ।
ਦਿਓ ਇਨਾਮ ਕਰੋ ਇਹੋ ਕਾਰਾ,
ਲਾਲਚ ਦਿੰਦਾ ਵੀ ਤੈਨੂੰ ਬੜਾ ਭਾਰੀ ਇਨਾਮ ਦੇਵਾਂਗਾ ਮੈਂ, ਤੂੰ ਆ ਚਿੱਠੀ ਲੈ ਜਾ ਤੇ ਚਿੱਠੀ ਜਾ ਕੇ ਇਹ ਸੁਲਹੇ ਖਾਂ ਦੇ ਹੱਥ ਵਿੱਚ ਦੇਣੀ ਹੈ। ਇਸ ਤਰ੍ਹਾਂ ਆਪਣੇ ਬੰਦੇ ਨੂੰ ਇਹ ਲਾਲਚ ਦੇ ਕੇ ਇਨਾਮ ਦਾ ਭੇਜਦਾ ਹੈ ਪ੍ਰਿਥੀਆ।
ਸੁਨ ਤੂਰਨ ਗਮਨਿਓ ਮਗ ਮਾਓ,
ਤੇ ਇਸ ਤਰ੍ਹਾਂ ਲਾਲਚ ਵਿੱਚ ਆ ਕੇ ਕਿ ਇਨਾਮ ਮਿਲੇਗਾ ਇਹ ਚਿੱਠੀ ਪਹੁੰਚਾਉਣ ਦਾ, ਲਾਲਚ ਵਿੱਚ ਆ ਕੇ ਰਸਤੇ ਦੇ ਵਿੱਚ ਉਹ ਚਿੱਠੀ ਲੈ ਕੇ ਜਲਦੀ ਦੇ ਨਾਲ ਕਾਹਲੀ ਦੇ ਨਾਲ ਉਹ ਹਲਕਾਰਾ ਉਹ ਦੂਤ ਤੁਰ ਪਿਆ ਹੈ ਦਿੱਲੀ ਵੱਲ।
ਪਹੁੰਚਿਓ ਪੁਰੀ ਮਹਾਨ ਉਮਾਹੂ,
ਬੜੇ ਉਮਾਹ ਬੜੇ ਉਮੰਗ ਦੇ ਨਾਲ ਉਹ ਦਿੱਲੀ ਵੱਲ ਨੂੰ ਵਧਿਆ ਜਾ ਰਿਹਾ ਇਸ ਚਿੱਠੀ ਨੂੰ ਲੈ ਕਰਕੇ।
ਮਿਲਿਓ ਸਲਾਮ ਕੀਨ ਹੋਏ ਦੀਨ,
ਤੇ ਅੱਗੇ ਜਾ ਕੇ ਦਿੱਲੀ ਪਹੁੰਚ ਕੇ ਇਹਨੇ ਬੜਾ ਦੀਨ ਹੋ ਕੇ ਆਜਿਜ਼ ਹੋ ਕੇ ਝੁਕ ਕੇ ਸੁਲਹੇ ਖਾਂ ਨੂੰ ਮਿਲ ਕੇ ਉਹਨੂੰ ਸਲਾਮ ਕੀਤੀ ਹੈ।
ਉਨ ਪਾਤੀ ਸੁਲਹੀ ਕਰ ਦੀਨ,
ਉਸ ਹਲਕਾਰੇ ਨੇ ਉਸ ਦੂਤ ਨੇ ਉਹ ਜਿਹੜੀ ਪ੍ਰਿਥੀਏ ਨੇ ਚਿੱਠੀ ਲੈ ਕੇ ਉਹਦੇ ਹੱਥ ਵਿੱਚ ਫੜਾਏ ਸੀ, ਉਹਨੇ ਜਾ ਕਰਕੇ ਸੁਲਹੇ ਖਾਂ ਦੇ ਹੱਥ ਵਿੱਚ ਉਹ ਚਿੱਠੀ ਫੜਾ ਦਿੱਤੀ ਹੈ।
ਬੋਲਤ ਪਠੀ ਸਖਾ ਕੇ ਕਰ ਕੀ,
ਤੇ ਸੁਲਹੇ ਖਾਂ ਨੇ ਆਪਣੇ ਸਖਾ ਆਪਣੇ ਮਿੱਤਰ ਦੇ ਹੱਥਾਂ ਦੀ ਲਿਖੀ ਹੋਈ ਚਿੱਠੀ ਖੋਲ ਕੇ ਪੜੀ ਹੈ, ਪੜਨਾ ਕੀਤੀ ਹੈ।
ਸ਼੍ਰੀ ਅਰਜਨ ਕੀਰਤ ਉਰ ਕਰ ਕੀ,
ਜਿਹਦੇ ਵਿੱਚ ਉਹਨੇ ਸੁਣਿਆ ਪੜਿਆ ਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਕੀਰਤ, ਉਹਨਾਂ ਦੀ ਵਡਿਆਈ, ਉਹਨਾਂ ਦਾ ਜਸ ਜਗਤ ਵਿੱਚ ਬੜਾ ਵਧਿਆ ਹੋਇਆ, ਤੇ ਇਹ ਵਡਿਆਈ ਗੁਰੂ ਦਾ ਜਸ ਜਿਹੜਾ ਉਹਦੇ ਹਿਰਦੇ ਵਿੱਚ ਉਹਦੇ ਛਾਤੀ ਵਿੱਚ ਚੁੱਭਿਆ ਹੈ।
ਮੇਰੋ ਤ੍ਰਾਸ ਹਿਰਦੇ ਮੈਂ ਧਰ ਕੇ,
ਬਈ ਮੇਰਾ ਡਰ ਗੁਰੂ ਅਰਜਨ ਦੇਵ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਕੇ, ਮੇਰੇ ਡਰ ਦੇ ਕਰਕੇ।
ਅਬਲੋਂ ਸ਼ਤਰੂ ਨਾ ਛਾਤੀ ਧਰ ਕੇ,
ਹਜੇ ਤੱਕ ਮੇਰੀ ਬਲ ਤਾਕਤ ਨੂੰ ਵੇਖ ਕੇ ਮੇਰੇ ਵੱਲੋਂ ਮੇਰੇ ਸ਼ਤਰੂ ਮੇਰੇ ਦੁਸ਼ਮਣ ਭਾਵ ਕੇ ਗੁਰੂ ਅਰਜਨ ਦੇਵ ਸੇ ਸੱਚੇ ਪਾਤਸ਼ਾਹ ਜੀ ਨੂੰ ਆਖ ਰਿਹਾ ਵੀ ਉਹਨਾਂ ਦੀ ਅਜੇ ਤੱਕ ਛਾਤੀ ਧੜਕੀ ਕਿਉਂ ਨਹੀਂ ਹੈ, ਭਾਵ ਕੇ ਉਹ ਮੇਰੇ ਬਲ ਤਾਕਤ ਤੋਂ ਡਰੇ ਕਿਉਂ ਨਹੀਂ ਅਜੇ ਤੱਕ, ਉਹਨਾਂ ਨੂੰ ਡਰ ਜਾਣਾ ਚਾਹੀਦਾ ਸੀ। ਇਸ ਤਰ੍ਹਾਂ ਉਸ ਚਿੱਠੀ ਨੂੰ ਪੜ ਕੇ ਆਪਣੇ ਮਨ ਵਿੱਚ ਸੁਲਹੀ ਖਾਂ ਵਿਚਾਰਦਾ ਹੈ।
ਵੱਡੋ ਹੋਣ ਨਿਸਫਲ ਹੈ ਮੋਰਾ,
ਨਾ ਮੇਰਾ ਵੱਡਾ ਹੋਣਾ, ਮੇਰਾ ਤਾਕਤ ਵਾਲਾ ਹੋਣਾ, ਮੇਰਾ ਬਲ ਵਾਲਾ ਹੋਣਾ, ਮੇਰੀ ਸਰਕਾਰੇ ਦਰਬਾਰੇ ਪਹੁੰਚ ਹੋਣੀ ਫਿਰ ਬੇਕਾਰ ਹੈ, ਜੇ ਮੇਰਾ ਦੁਸ਼ਮਣੀ ਮੇਰੇ ਤੋਂ ਡਰਿਆ ਨਹੀਂ ਤਾਂ ਮੇਰੀ ਇਹ ਸਾਰੀ ਪਹੁੰਚ ਮੇਰਾ ਵੱਡਾ ਹੋਣਾ ਬੇਕਾਰ ਹੈ, ਕਿਸੇ ਕੰਮ ਦਾ ਨਹੀਂ।
ਸੁਖ ਨਾ ਸਖਾ ਰਿਪ ਤੁੰਡ ਨਾ ਮੋਰਾ,
ਮੈਂ ਆਪਣੇ ਸਖਾ ਆਪਣੇ ਮਿੱਤਰ ਨੂੰ ਸੁਖ ਨਹੀਂ ਦੇ ਸਕਿਆ, ਇਹ ਆਪਣੇ ਦੁਸ਼ਮਣ ਦਾ ਮੂੰਹ ਨਹੀਂ ਮੋੜ ਸਕਿਆ, ਫਿਰ ਕੀ ਫਾਇਦਾ ਮੇਰਾ ਤਾਕਤਵਾਰ ਹੋਣ ਦਾ, ਕੀ ਫਾਇਦਾ ਮੇਰੀ ਸਰਕਾਰੇ ਦਰਬਾਰੇ ਚੱਲਣ ਦਾ, ਮੇਰਾ ਵੱਡਾ ਹੋਣ ਦਾ, ਬਲ ਵਾਲਾ ਹੋਣ ਦਾ ਕੀ ਫਾਇਦਾ, ਮੈਂ ਆਪਣੇ ਸਖਾ मैं अपने मित्र नूं सुख नहीं दे सकिया ते अपने दुश्मन दा मूंह नहीं तोड़ सकिया फिर की फायदा मेरी ताकत दा।
चिंतत चीत चार को बोला।
इस तरह बड़ा मन विच चिंतत जिहा हुंदा होया जिहड़ा चार भाव के ओहलकारा ओ बंदा चिट्ठी लैके पृथ्वी दी आया सी ओनू आखण लगा है
इसके साथ बाके अस बोला।
उस हलकारे दे नाल उस आए हुए दूत दे नाल जिहड़ा चिट्ठी लैके आया है ओदे नाल इस तरह गल्लां बातां करदा है सुलही खान
मुझ दिश ते को सतल आनंद।
आखण लगा मेरे सखा मेरे मित्र पृथ्वी चंद नूं जाके आख देना कि मैं सुख आनंद विच हां तेरा मित्र तेरा दोस्त सुख आनंद विच है।
कहां पयो जे बे आयो नंद।
ते नाल ए लिखदा है ए आखदा है कि आखड़ा की हो गया जे अपने दुश्मन ने जे गुरु अर्जन देव जी ने अपने नंद अपने पुत्र नूं ब्याह लिया बड़ी शानो शौकत दे नाल ठाठ बार दे नाल जे उन्हां ने अपने पुत्र दा ब्याह कर लिया तां की गल होई है।
कित आवो अग्याले शाहू।
आखदा पृथ्वी चंद नूं आख देना चिंता ना करे मैं बादशाह तू आग्या लैके जदों हुण तेरे कोल आवांगा जदों मैं इत्थे आवांगा।
गुर गैबे को नित उत्साहू।
मैं भुलिया नहीं मेरे मन दे विच नित उत्साह है बे कदों मौका मिले कदों समा मिले मैं बादशाह तो आग्या लेके गुरु अर्जन देव से सच्चे पातशाह जी नूं जाके फड़ लियावां। इस तरह आखदा उस दूत नूं बे पृथ्वी नूं जाके आख दई बे मैं अपने दुश्मन नूं फड़न वास्ते बड़ा उत्साह विच आ मैं जतन कर रहा जदों मौका मिल गया मैं आ जाना है।
चंदू बिन मैं ही लियो मारे।
आखण लगा चंदू दी भी सहायता दी आपां नूं लोड़ नहीं है आप आप ही मार लवांगे उन्हां नूं आपे अपने कोल ताकत बथेरी है एक बारी मैं बादशाह तो आग्या लेवां किसी बहाने आग्या लेके मैं एक बारी इधर आ जावां फिर आपां नूं चंदू दी सहायता दी भी लोड़ नहीं है आपां दोवें ही उन्हां नूं लै लवांगे मार लवांगे।
जैसे डसे अचानक मारे।
इस तरह मार लवांगे आपां जिस तरह कोई बड़ा भारी जहरी नाग अचानक डस जावे ते बंदे दी मौत हो जांदी है एहो जे जहरीले सप हुंदे ने कि बंदे नूं डस जावे तां उह पाणी वी नहीं मंगदा उसे तुरंत उसे टाइम उहदी मौत हो जांदी है। आखदा आपां इस तरह मार लैणा उन्हां नूं चिंता ना कर जिवें अचानक किसी नूं जहरी नाग लड़ जावे।
तीर तरो आयो मुझ जान।
आखदा मेरे मित्र नूं आख दे बीबी धीरज धारे हौसला रखे हौसला ना हारे मैनू अपनी सहायता वास्ते आया ही जान।
करो काज सुन सखा सुजान।
हे मेरे स्याणे सखा मित्र मैं तेरा कार्ज जरूर करांगा मैं तेरा एक काम जरूर नेपड़े चढ़ांगा तू चिंता ना कर।
के चित दिन मैं देखो आई।
के चित दिन कुछ कु दिना दे विच ही मैं वेख लेना आके ओ किन्ने कु तगड़े ने किन्ने कु बाल वाले ने कुछ कु दिना दी गल है केचक दिन कुछ कु दिना विच ही मैं आके ए वेख लैंदा हां।
अर्जन हत देहो गुरे आई।
आखदा थोड़ा समा हौसला कर सबर कर मैं कुछ कु दिना विच आ जावांगा। अर्जन हत धन गुरु अर्जन देव से सच्चे पातशाह वास्ते बचन वरतदा शब्द वरतदा कि मैं अर्जन देव नु हत मार के उन्हां दी हत्या करके मैं गुरियाई तेनू दवा देनी है।
अब मेरे मन उपजे शांति।
आखदा उन्ना चिर मेरा मन भी अशांत है उन्ना चिर मेरे मन विच भी शांति नहीं आउंदी जिन्ना चिर मैं अपने मित्र दा काम नहीं कर लैंदा अपने दोस्त दा अपने सखा दा जिन्ना चिर मैं कार्ज नहीं कर लैंदा जिन्ना चिर तेनू गुरियाई नहीं दवा देंदा उन्ना चिर मेरे मन दे विच भी आखदा शांति नहीं आउनी।
जब तेरे शत्रु होए शांति।
आखन लगे मेरे मन दे विच भी उदो ही शांति आवेगी जदो तेरे शत्रु तेरे दुश्मन शांत हो जाणगे जदो तेरे दुश्मन शांत हो जाणगे मेरे मन दे विच हिरदे विच भी उदो ही शांति आवेगी।
लख कर दी नस कर पाती।
सो इस तरह लिख के कागज दे उत्ते सारा कुछ नाल उस हलकारे नूं समझा के ਕਿ ਮੇਰੇ ਵੱਲੋਂ ਹੌਸਲਾ ਦੇਵੀ ਜਾ ਕੇ ਪਿਰਥੀਏ ਨੂੰ, ਉਹ ਚਿੱਠੀ ਲਿਖ ਕਰਕੇ ਉਸ ਹਲਕਾਰੇ ਦੇ ਉਸ ਦੂਤ ਦੇ ਜਿਹੜਾ ਪਿਰਥੀਏ ਵੱਲੋਂ ਆਇਆ ਸੀ ਉਹਦੇ ਹੱਥ ਵਿੱਚ ਫੜਾ ਦਿੱਤੀ ਹੈ।
ਲਖੇ ਨਾ ਮੂਰਖ ਆਪਣ ਨਿਪਾਤੀ,
ਮੂਰਖ ਇਹ ਨਹੀਂ ਜਾਣਦਾ ਵੀ ਜਿਹੜੀ ਮੈਂ ਕਰਤੂਤ ਕਰ ਰਿਹਾ, ਜਿਹੜੇ ਮੈਂ ਕਰਮ ਕਰ ਰਿਹਾ, ਕਿਉਂਕਿ ਪਾਪ ਦਾ ਜਿਹੜਾ ਫਲ ਹੈ ਪਾਪ ਹੀ ਹੁੰਦਾ ਹੈ, ਵੀ ਅੱਗੇ ਮੇਰਾ ਅੰਤ ਆਉਣ ਵਾਲਾ ਹੈ। ਮੈਂ ਕਿਸੇ ਦਾ ਅੰਤ ਕਰਨ ਤੁਰਿਆ, ਮੈਂ ਕਿਸੇ ਦਾ ਬੁਰਾ ਕਰਨ ਵਾਸਤੇ ਤੁਰਿਆ, ਅੱਗੇ ਮੇਰਾ ਹੀ ਬੁਲਾ ਹੋਣਾ ਹੈ। ਇਹ ਪਾਪੀ ਇਹ ਮੂਰਖ ਇਹ ਨਹੀਂ ਜਾਣਦਾ ਕਿ ਮੇਰਾ ਅੱਗੇ ਅੰਤ ਆਉਣ ਵਾਲਾ ਹੈ।
ਲੇਕਰ ਚਾਰ ਚੱਲਿਓ ਤਤਕਾਲਾ,
ਉਹ ਚਾਰ ਉਹ ਦੂਤ ਉਹ ਹਲਕਾਰਾ ਜਿਹੜਾ ਪਿਰਥੀਏ ਵੱਲੋਂ ਭੇਜਿਆ ਗਿਆ ਸੀ ਸੁਲਹੇ ਦੇ ਖਾਨ ਦੇ ਕੋਲੋਂ ਚਿੱਠੀ ਲੈ ਕੇ ਤੇ ਦੁਬਾਰਾ ਫਿਰ ਪਿਰਥੀਏ ਵੱਲ ਨੂੰ ਚੱਲ ਪਿਆ ਹੈ।
ਜੈ ਪ੍ਰਿਥੀਆ ਅੰਤਰ ਤੇ ਕਾਲਾ,
ਜਿਸ ਸਮੇਂ ਪਿਰਥੀਆ ਆਪਣੇ ਘਰ ਦੇ ਵਿੱਚ ਬੜਾ ਦੁਖੀ ਹੋਇਆ, ਬੜਾ ਝੁਰਦਾ ਹੋਇਆ, ਅੰਦਰ ਬੈਠਾ ਹੋਇਆ ਸੀ।
ਸਖਾ ਲਿਖੇ ਕੋ ਪਠ ਹਰ ਖਾਇਓ,
ਜਦੋਂ ਉਸ ਦੂਤ ਨੇ ਹਲਕਾਰੇ ਨੇ ਜਾ ਕਰਕੇ ਸੁਲਹੇ ਖਾਂ ਦੀ ਚਿੱਠੀ ਉਹਦੇ ਹੱਥ ਵਿੱਚ ਫੜਾਈ, ਉਹਨੇ ਖੋਲ ਕੇ ਪੜ੍ਹੀ ਤੇ ਚਿੱਠੀ ਫਿਰ ਪੜ੍ਹ ਕੇ ਪਿਰਥੀਆ ਬੜਾ ਖੁਸ਼ ਹੋਇਆ ਹੈ।
ਸ਼ੁੱਧਤ ਅਧਿਕ ਜਨ ਭੋਜਨ ਖਾਇਓ,
ਇਸ ਤਰ੍ਹਾਂ ਖੁਸ਼ੀ ਹੋਈ ਹੈ ਪਿਰਥੀਏ ਨੂੰ ਉਸ ਸੁਲਹੇ ਖਾਂ ਦੀ ਚਿੱਠੀ ਨੂੰ ਪੜ੍ਹ ਕੇ, ਇਸ ਤਰ੍ਹਾਂ ਖੁਸ਼ੀ ਮਹਿਸੂਸ ਹੋਈ ਹੈ ਜਿਵੇਂ ਕੋਈ ਭੁੱਖੇ ਨੂੰ ਭੋਜਨ ਮਿਲ ਗਿਆ ਹੋਵੇ। ਜਿਸ ਤਰ੍ਹਾਂ ਗੁਰੂ ਕੀ ਬਾਣੀ ਦੇ ਅੰਦਰ ਵੀ ਬਚਨ ਹੈ ਕਿ ਭੁੱਖੇ ਨੂੰ ਅਨਾਜ ਦੇ ਨਾਲ ਭੋਜਨ ਦੇ ਨਾਲ ਪ੍ਰੀਤ ਹੁੰਦੀ ਹੈ, ਇਸੇ ਤਰ੍ਹਾਂ ਖੁਸ਼ੀ ਹੋਈ ਹੈ ਜਿਵੇਂ ਭੁੱਖੇ ਨੂੰ ਭੋਜਨ ਮਿਲ ਜਾਵੇ ਤੇ ਉਹਨੂੰ ਪ੍ਰਸੰਨਤਾ ਮਿਲਦੀ ਹੈ, ਖੁਸ਼ੀ ਮਿਲਦੀ ਹੈ, ਇਸੇ ਤਰ੍ਹਾਂ ਪਿਰਥੀਆ ਖੁਸ਼ ਹੋਇਆ ਹੈ ਸੁਲੇ ਖਾਂ ਦੀ ਉਸ ਚਿੱਠੀ ਨੂੰ ਪੜ੍ਹ ਕੇ।
ਅਬ ਕੇ ਆਏ ਜਿਉ ਕਿਉ ਕਰਕੇ,
ਵੀ ਅਬ ਕੇ ਭਾਵ ਕੇ ਇਸ ਵਾਰੀ ਜਦੋਂ ਮੇਰਾ ਮਿੱਤਰ ਸੁਲੇ ਖਾਂ ਆਪਣੀਆਂ ਫੌਜਾਂ ਨੂੰ ਲੈ ਕੇ ਨਾਲ ਆਵੇਗਾ, ਫਿਰ ਅਸੀਂ ਜਿਵੇਂ ਕਿਵੇਂ ਕਰਕੇ
ਹੱਥੋਂ ਅਨੁਜ ਕੋ ਨਿਤ ਉਰ ਕਰਕੇ,
ਮੈਂ ਆਪਣੇ ਅਨੁਜ ਅਨੁਜ ਭਾਵ ਛੋਟੇ ਭਰਾ ਗੁਰੂ ਅਰਜਨ ਦੇਵ ਜੀ ਨੂੰ ਮਾਰ ਮੁਕਾਵਾਂਗਾ, ਜਿਹੜਾ ਨਿਤ ਮੇਰੇ ਕਰਕੇ ਮੇਰੇ ਹਿਰਦੇ ਵਿੱਚ ਮੇਰੀ ਛਾਤੀ ਦੇ ਵਿੱਚ ਨਿਤ ਚੁਭਦਾ ਰਹਿੰਦਾ ਰੜਕਦਾ ਰਹਿੰਦਾ, ਮੈਂ ਆਪਣੇ ਆਪਣੇ ਮਿੱਤਰ ਸੁਲੇ ਖਾਂ ਦੀ ਸਹਾਇਤਾ ਦੇ ਨਾਲ ਉਹਨਾਂ ਨੂੰ ਮਾਰ ਮੁਕਾਵਾਂਗਾ, ਇਸ ਤਰ੍ਹਾਂ ਸੋਚਦਾ ਹੈ।
ਗੁਰਤਾ ਗਾਦੀ ਕੋਲੇ ਕਰਮੇ,
ਮਾਰ ਕੇ ਗੁਰੂ ਅਰਜਨ ਦੇਵ ਜੀ ਨੂੰ ਆਖਦਾ ਗੁਰਤਾ ਗੱਦੀ ਮੈਂ ਆਪਣੇ ਹੱਥ ਲੈ ਲਵਾਂਗਾ, ਗੁਰਤਾ ਗੱਦੀ ਮੈਨੂੰ ਪ੍ਰਾਪਤ ਹੋ ਜਾਵੇਗੀ। ਇਸ ਤਰ੍ਹਾਂ ਸੋਚ ਕੇ ਪਿਰਥੀਆ ਬੜਾ ਖੁਸ਼ ਹੋ ਰਿਹਾ, ਪ੍ਰਸੰਨ ਹੋ ਰਿਹਾ ਹੈ।
ਤਬ ਸਭ ਕਿਛ ਪ੍ਰਾਪਤ ਮਮ ਕਰਮੇ,
ਤੇ ਜਦੋਂ ਇੱਕ ਵਾਰੀ ਗੁਰਤਾ ਗੱਦੀ ਆ ਗਈ ਤੇ ਫਿਰ ਸਭ ਕੁਛ ਮੇਰੇ ਹੱਥ ਵਿੱਚ ਹੋਵੇਗਾ, ਕਿਉਂਕਿ ਸ਼ੁਰੂ ਤੋਂ ਲੈ ਕਰਕੇ ਹੀ ਕੋਈ ਪ੍ਰਮਾਤਮਾ ਵਾਹਿਗੁਰੂ ਪਰਮੇਸ਼ਵਰ ਜੀ ਦੇ ਨਾਮ ਦੇ ਨਾਲ ਜਾਂ ਗੁਰੂ ਦੇ ਸ਼ਬਦ ਦੇ ਨਾਲ ਗੁਰੂ ਕੀ ਬਾਣੀ ਦੇ ਨਾਲ ਪਿਰਥੀਆ ਦਾ ਲਗਾ ਨਹੀਂ ਹੈ। ਜੇ ਸ਼ੁਰੂ ਤੋਂ ਬਾਣੀ ਦੇ ਨਾਲ ਸ਼ਬਦ ਦੇ ਨਾਲ ਲਗਾ ਹੁੰਦਾ, ਗੁਰੂ ਚਰਨਾਂ ਦਾ ਪ੍ਰੇਮ ਹੁੰਦਾ ਤੇ ਇਸ ਤਰ੍ਹਾਂ ਨਾ ਕਰਦਾ, ਆਪਣੇ ਪਿਤਾ ਦੇ ਨਾਲ ਝਗੜਾ ਨਾ ਕਰਦਾ, ਆਪਣੇ ਭਰਾ ਦੇ ਨਾਲ ਝਗੜਾ ਨਾ ਕਰਦਾ, ਆਪਣੇ ਭਤੀਜੇ ਦਾ ਬੁਰਾ ਨਾ ਸੋਚਦਾ, ਪਰ ਗੁਰੂ ਕਾ ਸ਼ਬਦ ਤਾਂ ਹਿਰਦੇ ਵਿੱਚ ਵਸਿਆ ਹੀ ਨਹੀਂ, ਕੂੜ ਵਸਿਆ ਹੋਇਆ, ਝੂਠ ਵਸਿਆ ਹੋਇਆ ਹਿਰਦੇ ਦੇ ਵਿੱਚ। ਸੋ ਇਸ ਕਰਕੇ ਆਖਦਾ ਵੀ ਇੱਕ ਵਾਰੀ ਮੇਰੇ ਕੋਲ ਜਦੋਂ ਗੁਰਤਾ ਗੱਦੀ ਆ ਗਈ ਤਾਂ ਲਾਲਸਾ ਤਾਂ ਇਹ ਹੈ ਨਾ, ਈਰਖਾ ਤਾਂ ਇਹੋ ਹੀ ਸੀ ਨਾ, ਇਹਦੇ ਘਰ ਵਾਲੇ ਕਰਮ ਵੀ ਇਹੋ ਹੀ ਆਖਦੇ ਸੀ ਨਾ, ਜੇ ਤੁਸੀਂ ਗੁਰੂ ਪਿਤਾ ਦੇ ਆਖੇ ਲੱਗਦੇ, ਉਹਨਾਂ ਦੀ ਆਗਿਆ ਵਿੱਚ ਰਹਿੰਦੇ, ਉਹਨਾਂ ਦਾ ਹੁਕਮ ਮੰਨਦੇ, ਤਾਂ ਗੁਰਤਾ ਗੱਦੀ ਅੱਜ ਤੁਹਾਡੇ ਕੋਲ ਹੁੰਦੀ ਤੇ ਗੁਰੂ ਘਰ ਵਿੱਚ ਜੋ ਕੀਮਤੀ ਤੋਹਫੇ ਆਉਂਦੇ ਨੇ, ਜੋ ਕੀਮਤੀ ਭੇਟਾਵਾਂ ਆਉਂਦੀਆਂ ਨੇ, ਸਾਰਾ ਕੁਛ ਆਪਣੇ ਘਰ ਆਉਣਾ ਸੀ। ਸੋ ਇਹ ਸੋਚ ਸੋਚ ਕੇ ਪ੍ਰਿਥੀਆ ਦੁਖੀ ਹੁੰਦਾ ਰਹਿੰਦਾ, ਕਰਮੋਂ ਦੁਖੀ ਹੁੰਦੀ ਰਹਿੰਦੀ। ਆਖਦਾ ਇੱਕ ਵਾਰੀ ਗੁਰਤਾ ਗੱਦੀ ਮੇਰੇ ਕੋਲ ਆ ਜਾਵੇ, ਮੇਰੇ ਦੁਸ਼ਮਣ ਮਾਰੇ ਜਾਣ, ਸੁਲੇ ਖਾਂ ਆ ਜਾਵੇ, ਅਸੀਂ ਦੋਵੇਂ ਮਿੱਤਰ ਮਿਲ ਕੇ ਯਤਨ ਕਰਾਂਗੇ ਗੁਰੂ ਅਰਜਨ ਦੇਵ ਜੀ ਨੂੰ ਮਾਰ ਕੇ, ਇੱਕ ਵਾਰੀ ਗੁਰਤਾ ਗੱਦੀ ਮੇਰੇ ਹੱਥ ਆ ਜਾਵੇ, ਫਿਰ ਸਭ ਕੁਛ ਮੇਰਾ ਹੈ।
ਬਹੁਰ ਚਾਰ ਨੇ ਬਾਕੀ ਉਚਾਰਾ,
ਸੋ ਇਸ ਤਰ੍ਹਾਂ ਉਹ ਚਿੱਠੀ ਪੜ੍ਹੀ ਹੈ, ਉਪਰੰਤ ਉਸ ਚਾਰ ਨੇ ਉਸ ਦੂਤ ਨੇ ਹਲਕਾਰੇ ਨੇ ਜਿਹੜਾ ਚਿੱਠੀ ਲੈ ਕੇ ਆਇਆ, ਸੁਲੇਖਾਂ ਦੇ ਵੱਲੋਂ ਕੁਛ ਜਵਾਨੀ ਜਿਹੜਾ ਸੁਨੇਹਾ ਹੈ ਉਹ ਦੇਣ ਲੱਗਿਆ ਹੈ।
ਕੀਜੇ ਤਿਆਰ ਤੁਰੰਗਨ ਚਾਰਾ,
ਕਿਉਂਕਿ ਸੁਲੇਖਾਂ ਨੇ ਆਖਿਆ ਸੀ ਵੀ ਸਿੱਧਾ ਮੈਂ ਤੁਹਾਡੇ ਕੋਲ ਆਵਾਂਗਾ ਪਹਿਲਾਂ, ਇਸ ਵਾਸਤੇ ਤੁਸੀਂ ਸਾਰਾ ਪ੍ਰਬੰਧ ਕਰਕੇ ਰੱਖਣਾ ਹੈ, ਮੇਰੇ ਨਾਲ ਫੌਜਾਂ ਵੀ ਹੋਣਗੀਆਂ ਘੋੜੇ ਵੀ ਹੋਣਗੇ, ਤੋ ਇਸ ਕਰਕੇ ਸਾਰਾ ਪ੍ਰਬੰਧ ਕਰਕੇ ਰੱਖਣਾ। ਹੁਣ ਇਹ ਦੂਤ ਉਹ ਹਲਕਾਰਾ ਉਹ ਜਮਾਨੀ ਦਿੱਤਾ ਹੋਇਆ ਸੁਨੇਹਾ ਜਿਹੜਾ ਹੈ ਉਹ ਪ੍ਰਿਥੀ ਨੂੰ ਦੇਣ ਲੱਗਿਆ ਕਿ ਹੁਣ ਤੁਸੀਂ ਇਸ ਤਰ੍ਹਾਂ ਕਰੋ, ਤਿਆਰੀ ਕਰਨੀ ਸ਼ੁਰੂ ਕਰ ਦਿਓ, ਘੋੜਿਆਂ ਵਾਸਤੇ ਜਿਹੜਾ ਚਾਰਾ ਆਦਿਕ ਦਾ ਪ੍ਰਬੰਧ ਕਰਨ ਦੀ ਤਿਆਰੀ ਕਰੋ।
ਅੰਨ ਤ੍ਰਿਤ ਸੰਚੋ ਸਮੁਦਾਇਆ,
ਮਨੁੱਖਾਂ ਵਾਸਤੇ ਅੰਨ ਤੇ ਘਿਓ ਦੀ ਲੋੜ ਹੈ, ਰਾਸ਼ਨ ਪਾਣੀ ਦੀ ਲੋੜ ਹੈ, ਰਸ ਪਾਣੀ ਦੀ ਲੋੜ ਹੈ, ਉਹ ਸਾਰੇ ਰਸਤ ਪਾਣੀ ਜਿਹੜੀ ਹੈ ਸੰਚੋ ਇਕੱਠੀ ਕਰ ਲਵੋ, ਪਹਿਲਾਂ ਹੀ ਇਕੱਠੇ ਕਰਕੇ ਜੋੜ ਕੇ ਸਟੋਰ ਕਰਕੇ ਰੱਖ ਲਵੋ।
ਸੁਲਹੀ ਕਯੋ ਬੜੀ ਕਰ ਦਾਇਆ,
ਕਿਉਂਕਿ ਸੁਲੇਖਾਂ ਨੇ ਇਹ ਬੜੀ ਦਾਇਆ ਕਰਕੇ ਬੜਾ ਦਾਵਾ ਕਰਕੇ ਆਖਿਆ ਮੈਂ ਆਵਾਂਗਾ ਵੱਡੀਆਂ ਫੌਜਾਂ ਲੈ ਕਰਕੇ ਨਾਲ ਆਵਾਂਗਾ।
ਕੋਈ ਸਮੀਪ ਆਏ ਹੈ ਪੂਰਬ,
ਉਹਨੇ ਇਹ ਆਖਿਆ ਕਿ ਪੂਰਬ ਪਹਿਲਾਂ ਤੁਹਾਡੇ ਸਮੀਪ ਤੁਹਾਡੇ ਕੋਲ ਆਵਾਂਗਾ, ਮੈਂ ਸਾਰੀਆਂ ਫੌਜਾਂ ਦੇ ਸਮੇਤ ਪਹਿਲਾਂ ਤੁਹਾਡੇ ਕੋਲ ਪਹੁੰਚਾਂਗਾ।
ਕਰੇ ਕਾਜ ਬਲ ਸਾਥ ਅਪੂਰਬ,
ਤੇ ਬੜੇ ਬਲ ਦੇ ਨਾਲ ਤਾਕਤ ਦੇ ਨਾਲ ਫਿਰ ਬਾਅਦ ਦੇ ਵਿੱਚ ਪਹੁੰਚ ਕੇ ਜਿਹੜੇ ਤੁਹਾਡੇ ਰਹਿੰਦੇ ਕਾਰਜ ਨੇ ਜਿਹੜੇ ਤੁਹਾਡੇ ਰਹਿੰਦੇ ਕੰਮ ਨੇ ਉਹ ਅਸੀਂ ਪੂਰੇ ਕਰਾਂਗੇ।
ਕਾਗਜ ਲਿਖਿਓ ਸੋ ਖੋਲ ਪਠਾਵਾ,
ਕਾਗਜ਼ ਲਿਖਿਆ ਜਿਹੜਾ ਖੋਲ ਕੇ ਉਹਨੇ ਪੜਿਆ ਤੇ ਆਪਣੇ ਵੱਲੋਂ ਕਾਗਜ਼ ਲਿਖ ਕਰਕੇ ਜਿਹੜਾ ਭੇਜਿਆ ਹੈ
ਤਬ ਖਾਤਰ ਕਰ ਮੋਏ ਪਠਾਵਾ,
ਕਾਗਜ਼ ਆਪ ਪੜ ਕੇ ਆਪਣੇ ਵੱਲੋਂ ਕਾਗਜ਼ ਲਿਖ ਕੇ ਮੇਰਾ ਬੜਾ ਮਾਣ ਸਤਿਕਾਰ ਕਰਕੇ ਮੈਨੂੰ ਦੁਬਾਰਾ ਫਿਰ ਖਾਤਰ ਕਰਕੇ, ਖਾਤਰ ਤੋਂ ਭਾਵ ਹੈ ਮਾਣ ਸਤਿਕਾਰ ਕਰਕੇ ਆਦਰ ਕਰਕੇ ਮੈਨੂੰ ਭੇਜਿਆ ਹੈ।
ਆਇਓ ਹੀ ਜਾਨੋ ਨਿਜ ਤੀਰ,
ਦਾਵੇ ਦੇ ਨਾਲ ਉਹ ਦੂਤ ਵੀ ਆਖ ਰਿਹਾ, ਉਹ ਹਲਕਾਰਾ ਵੀ ਆਖ ਰਿਹਾ ਕਿ ਤੁਸੀਂ ਹੁਣ ਚਿੰਤਾ ਨਾ ਕਰੋ, ਤੇ ਸੁਲੇਖਾਂ ਨੇ ਲਿਖਿਆ ਮੈਂ ਤੁਹਾਡੇ ਕੋਲ ਪਹੁੰਚਿਆ ਤੇ ਪਹੁੰਚਿਆ ਸਮਝੋ, ਆਇਆ ਹੀ ਸਮਝੋ ਮੈਂ ਤੁਹਾਡੇ ਕੋਲ।
ਮੈਂ ਅਟਕੇ ਜਿਮ ਛੂਟੇ ਉਹ ਤੀਰ,
ਆਖਦੇ ਉਹ ਕਿਤੇ ਵੀ ਨੀ ਅਟਕੇਗਾ ਕਿਤੇ ਵੀ ਨੀ ਰੁਕੇਗਾ, ਜਿਵੇਂ ਜਿਹੜਾ ਕਮਾਨ ਦੇ ਵਿੱਚੋਂ ਤੀਰ ਨਿਕਲ ਜਾਵੇ ਫਿਰ ਰੁਕਦਾ ਨੀ, ਨਿਸ਼ਾਨੇ ਤੇ ਜਾ ਕੇ ਵੱਜ ਕੇ ਹੀ ਰੁਕਦਾ ਹੈ, ਆਖਦੇ ਇਸੇ ਤਰ੍ਹਾਂ ਉਹ ਕਿਤੇ ਰੁਕਣ ਵਾਲਾ ਨਹੀਂ ਕਿਤੇ ਅਟਕਣ ਵਾਲਾ ਨਹੀਂ, ਜਿਵੇਂ ਤੀਰ ਕਮਾਨ ਦੇ ਵਿੱਚੋਂ ਨਿਕਲਿਆ ਕਿਤੇ ਰੁਕਦਾ ਨਹੀਂ ਹੈ।
ਤੋ ਹਿਤ ਤੇ ਨਿਜ ਸੈਨ ਸਕੇਲੇ,
ਤੁਹਾਡੇ ਹਿਤ ਵਾਸਤੇ ਤੁਹਾਡੇ ਲਾਭ ਵਾਸਤੇ ਤੁਹਾਡੇ ਭਲੇ ਵਾਸਤੇ ਤੁਹਾਡੀ ਸਹਾਇਤਾ ਵਾਸਤੇ ਉਹ ਆਪਣੀ ਫੌਜ ਨੂੰ ਇਕੱਠੀ ਕਰੇਗਾ।
ਸ਼ਤਰੂ ਹਤੇ ਕਰੀ ਜਿਮ ਕੇਲੇ,
ਤੁਹਾਡੇ ਦੁਸ਼ਮਣ ਨੂੰ ਸੁਲੇਖਾ ਨੇ ਆ ਕੇ ਇਸ ਤਰ੍ਹਾਂ ਮਾਰ ਦੇਣਾ, ਇਸ ਤਰ੍ਹਾਂ ਹੱਥ ਨਾ ਭਾਵ ਮਾਰ ਦੇਣਾ ਜਿਵੇਂ ਹਾਥੀ ਆਖਦੇ ਕੇਲੇ ਨੂੰ ਬਰਬਾਦ ਕਰ ਦਿੰਦਾ, ਹਾਥੀ ਕਰੀ ਤੋਂ ਭਾਵ ਹੈ ਹਾਥੀ ਜਿਵੇਂ ਕੇਲੇ ਦੇ ਬੂਟੇ ਨੂੰ ਆਪਣੀ ਸੁੰਡ ਵਿੱਚ ਲਪੇਟ ਕੇ ਬਰਬਾਦ ਕਰ ਦਿੰਦਾ, ਇਸੇ ਤਰ੍ਹਾਂ ਉਹਨੇ ਆ ਕਰਕੇ ਤੁਹਾਡੇ ਦੁਸ਼ਮਣ ਨੂੰ ਨਾਸ਼ ਕਰ ਦੇਣਾ ਹੈ।
ਹਲਕਾਰੇ ਤੇ ਸੁਣ ਸਭ ਬਾਤ,
ਸੰਗਤ ਜੀਓ ਇਸ ਤਰ੍ਹਾਂ ਪਿਰਥੀ ਚੰਦ ਨੇ ਉਸ ਹਲਕਾਰੇ ਦੇ ਪਾਸੋਂ ਦੂਤ ਦੇ ਪਾਸੋਂ ਇਹ ਬਾਤ ਇਹ ਗੱਲ ਸੁਣ ਕਰਕੇ
ਮਨੋ ਸੇਵਦ ਤਨ ਲਾਗੀ ਬਾਤ,
ਇਸ ਤਰ੍ਹਾਂ ਮਨ ਦੇ ਵਿੱਚ ਬੜੀ ਪ੍ਰਸੰਨਤਾ ਹੋਈ ਬੜੀ ਖੁਸ਼ੀ ਹੋਈ ਹੈ ਜਿਵੇਂ ਉਹਦਾ ਕਾਰਜ ਜਿਹੜਾ ਹੈ ਉਹ ਹੋ ਹੀ ਗਿਆ ਹੋਵੇ, ਇਸ ਤਰ੍ਹਾਂ ਉਹਨੂੰ ਬੜੀ ਖੁਸ਼ੀ ਹੋਈ ਹੈ ਆਨੰਦ ਹੋਇਆ ਹੈ, ਇਸ ਤਰ੍ਹਾਂ ਆਨੰਦ ਮਿਲਿਆ ਹੈ। ਸਵੇਤ ਭਾਵ ਕੇ ਪਸੀਨਾ, ਜਿਸ ਤਰ੍ਹਾਂ ਤਨ ਦੇ ਉੱਤੇ ਪਸੀਨਾ ਆਇਆ ਹੋਵੇ ਨਾ ਤੇ ਆਪਾਂ ਭਾਵੇਂ ਪੱਖੇ ਦੀ ਹਵਾ ਵਿੱਚ ਬੈਠ ਜਾਈਏ ਤਾਂ ਉਹ ਬੜੀ ਠੰਡੀ ਮਹਿਸੂਸ ਹੁੰਦੀ ਹੈ, ਬੜਾ ਆਨੰਦ ਮਹਿਸੂਸ ਹੁੰਦਾ ਹੈ, ਬੜੀ ਸ਼ਾਂਤੀ ਮਹਿਸੂਸ ਹੁੰਦੀ ਹੈ ਜਦੋਂ ਤਨ ਤੇ ਪਸੀਨਾ ਆਇਆ ਹੋਵੇ ਤੇ ਹਵਾ ਲੱਗਦੀ ਹੈ। ਸੋ ਇਸੇ ਤਰ੍ਹਾਂ ਇਹ ਬੋਲ ਸੁਣ ਕੇ ਤੇ ਚਿੱਠੀ ਉੱਤੇ ਲਿਖੇ ਹੋਏ ਇਹ ਬੋਲ ਪੜ੍ਹ ਕੇ ਇਸ ਤਰ੍ਹਾਂ ਆਨੰਦ ਇਸ ਤਰ੍ਹਾਂ ਸ਼ਾਂਤੀ ਮਿਲੀ ਹੈ ਪਿਰਥੀਏ ਨੂੰ।
ਬੀਸ ਰਜਤ ਪਣ ਦੀਨ ਇਨਾਮੋ,
ਖੁਸ਼ ਹੋ ਕੇ ਉਹਨੇ ਉਸ ਹਲਕਾਰੇ ਨੂੰ ਦੂਤ ਨੂੰ ਆਪਣੇ ਕੋਲੋਂ ਬੇਰਜਤ ਪਣ ਭਾਵ ਕੇ ਚਾਂਦੀ ਦੇ ਰੁਪਈਏ, ਵੀਹ ਚਾਂਦੀ ਦੇ ਰੁਪਈਏ ਜਿਹੜੇ ਨੇ ਇਨਾਮ ਵਜੋਂ ਉਸ ਦੂਤ ਨੂੰ ਹਲਕਾਰੇ ਨੂੰ ਦਿੱਤੇ ਹਨ।
ਕਰੇ ਕਾਜ ਸੁਲਈ ਜਿਸ ਨਾਮੋ,
ਤੇ ਇਹ ਮਨ ਵਿੱਚ ਵਿਚਾਰ ਕੀਤੀ ਹੈ, ਭਰੋਸਾ ਹੋ ਗਿਆ ਕਿ ਜਿਹਦਾ ਨਾਮ ਸੁਲਹੇ ਖਾਂ ਹੈ ਉਹ ਮੇਰਾ ਹੁਣ ਕਾਰਜ ਆ ਕੇ ਕਰੇਗਾ, ਮੈਨੂੰ ਹੁਣ ਗੁਰਤਾ ਗੱਦੀ ਆ ਕੇ ਦਵਾਵੇਗਾ।
ਨਿਸ਼ਚੇ ਤਰੇ ਪ੍ਰਤੀਖਨ ਕਰੀ,
ਇਸ ਤਰ੍ਹਾਂ ਨਿਸ਼ਚੇ ਧਾਰਨ ਕਰਕੇ, ਭਰੋਸਾ ਧਾਰਨ ਕਰਕੇ, ਆਸ ਲਾ ਕੇ ਤੇ ਸੁਲਹੇ ਖਾਂ ਦੀ ਉਡੀਕ ਕਰਨ ਲੱਗ ਪਿਆ ਹੈ ਪਿਰਥੀਆ ਕਿ ਕਦੋਂ ਆਵੇ ਤੇ ਮੇਰਾ ਇਹ ਕਾਰਜ ਹੋਵੇ।
ਹੱਥੋਂ ਸ਼ੇਰ ਜਿਮ ਚਾਹੇ ਕਰੀ,
ਇਹ ਹਾਲਤ ਹੈ, ਇਸ ਤਰ੍ਹਾਂ ਬੜਾ ਖੁਸ਼ ਹੋ ਰਿਹਾ, ਇਸ ਤਰ੍ਹਾਂ ਬੜੀ ਆਸ ਲਾ ਕੇ ਬੈਠਾ ਵੀ ਜਿਸ ਤਰ੍ਹਾਂ ਕੋਈ ਹਾਥੀ ਚਾਹੇ ਕਿ ਮੈਂ ਸ਼ੇਰ ਨੂੰ ਮਾਰ ਵਕਾਵਾਂਗਾ। ਪਰ ਹਾਥੀ ਭਾਵੇਂ ਸਰੀਰ ਕਰਕੇ ਤਾਂ ਵੱਡਾ ਉਹ ਸ਼ੇਰ ਦੇ ਨਾਲੋਂ, ਪਰ ਉਹਦੇ ਅੰਦਰ ਇਹ ਤਾਕਤ ਨਹੀਂ ਹੈ, ਉਹਦੇ ਅੰਦਰ ਇਹ ਹੌਸਲਾ ਨਹੀਂ ਹੈ ਕਿ ਉਹ ਸ਼ੇਰ ਨੂੰ ਮਾਰ ਮੁਕਾਵੇ। ਸ਼ੇਰ ਤਾਂ ਹਾਥੀ ਨੂੰ ਮਾਰ ਮੁਕਾ ਸਕਦਾ ਹੈ, ਪਰ ਹਾਥੀ ਕੋਲੋਂ ਸ਼ੇਰ ਨਹੀਂ ਮਾਰਿਆ ਜਾਂਦਾ। ਕਵੀ ਜੀ ਲਿਖਦੇ ਨੇ ਇਸ ਤਰ੍ਹਾਂ ਖੁਸ਼ ਹੋ ਰਿਹਾ ਇਹ ਮਨ ਵਿੱਚ ਸੋਚ ਸੋਚ ਕੇ ਕਿ ਮੇਰਾ ਮਿੱਤਰ ਹੁਣ ਸੁਲਹੇ ਖਾਂ ਆਵੇਗਾ ਤੇ ਗੁਰੂ ਅਰਜਨ ਦੇਵ ਜੀ ਨੂੰ ਮਾਰ ਮੁਕਾਵੇਗਾ, ਗੁਰਤਾ ਗੱਦੀ ਮੈਨੂੰ ਮਿਲ ਜਾਵੇਗੀ। ਇਸ ਤਰ੍ਹਾਂ ਉਹ ਗੱਲ ਬਣ ਰਹੀ ਹੈ ਜਿਵੇਂ ਕੋਈ ਹਾਥੀ ਸ਼ੇਰ ਨੂੰ ਮਾਰ ਮੁਕਾਉਣ ਦਾ ਦੀ ਆਸ ਹੈ ਜਿਹੜੀ ਉਹ ਮਨ ਦੇ ਵਿੱਚ ਪਾਲੀ ਬੈਠਾ ਹੋਵੇ।
ਸੰਚਨ ਲੱਗਿਓ ਤ੍ਰਿਣਨ ਅਰ ਅੰਨ,
ਸੋ ਉਹਨੇ ਧਨ ਅੰਨ ਆਦਿਕ ਤੇ ਘੋੜਿਆਂ ਵਾਸਤੇ ਘਾਹ ਪੱਠਾ ਚਾਰਾ ਆਦਿਕ ਉਹ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ, ਕਿਉਂਕਿ ਸੁਨੇਹਾ ਆ ਗਿਆ ਕਿ ਭਾਈ ਪ੍ਰਬੰਧ ਕਰਕੇ ਰੱਖ ਲਓ, ਪਹਿਲਾਂ ਫੌਜਾਂ ਵੀ ਹੋਣਗੀਆਂ ਨਾਲ, ਮਨੁੱਖ ਵੀ ਹੋਣਗੇ, ਜਾਨਵਰਾਂ ਦੇ ਖਾਣ ਵਾਸਤੇ ਵੀ, ਮਨੁੱਖਾਂ ਦੇ ਖਾਣ ਵਾਸਤੇ ਵੀ ਅੰਨ ਦਾਣਾ ਜਿਹੜਾ ਹੈ ਉਹ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ। ਪ੍ਰਿਥੀਏ ਨੇ
ਬਸੇ ਸਮੀਪ ਗ੍ਰਾਮ ਜੇ ਅੰਨ,
ਆਪਣੇ ਆਲੇ ਦੁਆਲੇ ਅੰਨ ਹੋਰ ਜਿਹੜੇ ਨਗਰ ਵਸਦੇ ਸੀ, ਹੋਰ ਜਿਹੜੇ ਆਲੇ ਦੁਆਲੇ ਦੇ ਨਗਰ ਪਿੰਡ ਸੀ, ਉਹਨਾਂ ਤੋਂ ਇਹਨੇ ਅਨਾਜ ਘੋੜਿਆਂ ਵਾਸਤੇ ਘਾਹ ਪੱਠਾ ਚਾਰਾ ਜਿਹੜਾ ਸੀ ਉਹ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ।
ਇਸ ਆਗਮਨ ਚਿਤੇ ਦਿਨ ਰਾਤੀ,
ਦਿਨ ਰਾਤ ਮਨ ਦੇ ਵਿੱਚ ਇਹ ਚਿਤਵਦਾ ਰਹਿੰਦਾ ਹੈ ਕਿ ਕਦੋਂ ਸੁਲਹੇ ਖਾਂ ਆਵੇ ਤੇ ਕਦੋਂ ਹਮਲਾ ਕਰਕੇ ਗੁਰੂ ਅਰਜਨ ਦੇਵ ਜੀ ਨੂੰ ਮਾਰ ਮੁਕਾਵੇ ਤੇ ਗੁਰਤਾ ਗੱਦੀ ਮੈਨੂੰ ਮਿਲ ਜਾਵੇ, ਨਿਤਾ ਪ੍ਰਤੀ ਇਹ ਚਿਤਵਦਾ ਰਹਿੰਦਾ ਹੈ।
ਜਾਣੇ ਅਨੁਜ ਦੁਖਦ ਆ ਰਾਤੀ,
ਕਿਉਂਕਿ ਧੰਨ ਗੁਰੂ ਅਰਜਨ ਦੇਵ ਸਹਿ ਸੱਚੇ ਪਾਤਸ਼ਾਹ ਜੀ ਨੂੰ ਦੁੱਖ ਦੇਣ ਵਾਲਾ ਆਪਣਾ ਦੁਸ਼ਮਣ ਸਮਝਦਾ ਹੈ। ਜਦੋਂ ਸਤਿਗੁਰੂ ਗੁਰੂ ਅਰਜਨ ਦੇਵ ਸਹਿ ਸੱਚੇ ਪਾਤਸ਼ਾਹ ਜੀ ਤਾਂ ਸ਼ਾਂਤੀ ਦੇ ਸੋਮੇ ਨੇ, ਜਿਨ੍ਹਾਂ ਦੇ ਦਰਸ਼ਨ ਕਰਕੇ ਸਤਿਗੁਰੂ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਪਾਠ ਸਾਹਿਬ ਬਚਨ ਆਖਦੇ ਨੇ ਕਿ ਧੰਨ ਗੁਰੂ ਅਰਜਨ ਦੇਵ ਸਹਿ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਤਾਂ ਜੰਮਣ ਮਰਨ ਦੇ ਗੇੜ ਦੇ ਵਿੱਚ ਨਹੀਂ ਆਉਂਦਾ ਮਨੁੱਖ। ਜਬ ਲਓ ਨਹੀਂ ਭਾਗ ਲਲਾਰ ਉਹਦੇ, ਤਬ ਲੋ ਭਰਮ ਤੇ ਫਿਰਤੇ ਬਹੁਤਾਇਓ, ਕੱਲ ਘੋਰ ਸਮੁੰਦਰ ਮੇ ਬੂੜ ਤੇ ਤੋ ਮਿਟਦਾ ਹੈ ਨਹੀਂ ਕੁਛ ਸਤਾਇਓ, ਤਤ ਵਿਚਾਰ ਜਹ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਣ ਗਰਭ ਨਾ ਆਇਓ। ਜਿਨ੍ਹਾਂ ਦੇ ਦਰਸ਼ਨ ਕਰਕੇ ਗਰਭ ਜੋਣ ਭਾਵ ਕੇ ਜੰਮਣ ਮਰਨ ਦਾ ਗੇੜ ਮਿਟ ਜਾਂਦਾ ਹੈ ਉਹਨਾਂ ਨੂੰ ਆਪਣਾ ਦੁਸ਼ਮਣ ਮੰਨੀ ਬੈਠਾ ਹੈ। ਤੇ ਪ੍ਰਿਥੀ ਚੰਦ ਉਹਨਾਂ ਨੂੰ ਆਪਣਾ ਦੁਸ਼ਮਣ ਮੰਨੀ ਬੈਠਾ ਹੈ ਤੇ ਮਨ ਵਿੱਚ ਇਹ ਵਿਚਾਰ ਕਰ ਰਿਹਾ ਕਿ ਮੇਰੇ ਦੁੱਖ ਤੋਂ ਜਿਹੜੇ ਦੁਸ਼ਮਣ ਨੇ ਉਹਨਾਂ ਨੂੰ ਆ ਕਰਕੇ ਸੁਲਹੇ ਖਾਂ ਨਾਸ਼ ਕਰੇਗਾ, ਮਾਰੇਗਾ।
ਸੁਲਹੀ ਜਬ ਦਿੱਲੀ ਮੋਗਾ ਜਾ,
ਸੋ ਜਿਵੇਂ ਸੁਲਹੇ ਖਾਂ ਨੇ ਉਧਰ ਦਿੱਲੀ ਦੇ ਵਿੱਚ ਇਹ ਲਲਕਾਰ ਦਿੱਤੀ, ਬਾਦਸ਼ਾਹ ਦੇ ਕੋਲੋਂ ਆਗਿਆ ਲੈ ਕੇ ਇਹਨੇ ਫੌਜਾਂ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਬੜਾ ਜਦੋਂ ਦਿੱਲੀ ਦੇ ਵਿੱਚ ਇਹ ਗਰਜਿਆ ਹੈ,
ਪਰੋਂ ਰਿਪਨ ਜਿਮ ਗਿਰ ਪਰ ਗਾਜਾ,
ਆਖਦਾ ਮੈਂ ਆਪਣੇ ਦੁਸ਼ਮਣ ਉੱਤੇ ਜਾ ਕੇ ਇਸ ਤਰ੍ਹਾਂ ਪੈਣਾ ਹੈ ਜਿਸ ਤਰ੍ਹਾਂ ਪਹਾੜ ਦੇ ਉੱਤੇ ਬਿਜਲੀ ਡਿੱਗਦੀ ਹੈ, ਇਸ ਤਰ੍ਹਾਂ ਜਾ ਕੇ ਮੈਂ ਆਪਣੇ ਦੁਸ਼ਮਣ ਉੱਤੇ ਪੈਣਾ ਹੈ।
ਸੰਗਤ ਮੈਂ ਬਿਰਤੰਤ ਬਿਸਤਰਾ,
ਹੁਣ ਦਿੱਲੀ ਦੀ ਜਿਹੜੀ ਸੰਗਤ ਸੀ ਜਦੋਂ ਸੁਲਹੇ ਖਾਂ ਉੱਥੋਂ ਚੱਲਣ ਦੀਆਂ ਤਿਆਰੀਆਂ ਕਰ ਰਿਹਾ, ਆਪਣੀਆਂ ਫੌਜਾਂ ਇਕੱਠੀਆਂ ਕਰ ਰਿਹਾ ਤੇ ਬੜੀਆਂ ਡੀਂਗਾ ਮਾਰ ਰਿਹਾ, ਸਿੱਖੀਆਂ ਮਾਰ ਰਿਹਾ ਕਿ ਮੈਂ ਆਪਣੇ ਦੁਸ਼ਮਣ ਦੇ ਉੱਤੇ ਇਸ ਤਰ੍ਹਾਂ ਜਾ ਕੇ ਟੁੱਟ ਕੇ ਪੈਣਾ ਵੀ ਜਿਵੇਂ ਪਹਾੜ ਦੇ ਉੱਤੇ ਬਿਜਲੀ ਡਿੱਗਦੀ ਹੈ। ਤਾਂ ਉੱਥੋਂ ਦੀ ਸੰਗਤ ਨੇ ਜਿਹੜਾ ਹੈ ਜਦੋਂ ਇਹ ਸਾਰੀ ਗਾਥਾ ਸੁਣੀ ਹੈ,
ਬੋਲਿਓ ਤੁਰਕ ਬੁਰੀ ਹੀ ਤਰ੍ਹਾਂ,
ਜਦੋਂ ਇਹ ਤੁਰਕ ਬੜੇ ਬੁਰੇ ਤਰੀਕੇ ਦੇ ਨਾਲ ਸਤਿਗੁਰੂ ਜੀ ਦੇ ਨਰਾਦਰ ਦੇ ਵਿੱਚ ਉਹਨੇ ਬਚਨ ਆਖੇ ਨੇ, ਤਾਂ ਸੰਗਤ ਨੇ ਇਹ ਸੁਣ ਕਰਕੇ ਫਿਰ ਬੇਨਤੀ ਰੂਪ ਦੇ ਵਿੱਚ ਚਿੱਠੀ ਲਿਖ ਕਰਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਭੇਜੀ ਹੈ ਕਿ ਸੱਚੇ ਪਾਤਸ਼ਾਹ ਜੀ ਤੁਸੀਂ ਆਪਣੇ ਵੱਲੋਂ ਯਤਨ ਆਰੰਭ ਕਰ ਲਓ ਤੇ ਸੁਲਹੇ ਖਾਂ ਇਸ ਤਰ੍ਹਾਂ ਫੌਜਾਂ ਲੈ ਕੇ ਆ ਰਿਹਾ। ਇਹ ਪ੍ਰਸੰਗ ਸਾਰਾ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਆਪ ਸੰਗਤਾਂ ਸਰਵਣ ਕਰੋਗੇ।